गुर प्रसाद जप आद सच जुगाद सच है भी सच नानक होशी भी सच ज्यों बुलावै त्यों बोलह स्वामी कुदरत कवण हमारी साध संग नानक जस गायो जो प्रभु की अत प्यारी मूक उच्चरै शास्त्र खट सिंग गिरन चढ़ जा अंध लख बदरो सुन जो काल कृपा खरा
सतनाम श्री वाहे गुरु साहिब जीओ तनासरे बाणी भगता की त्रिलोचन एक ओंकार सतगुर प्रसाद नारायण निंदस काए भूली गवारी दो कृत सुकृत थारो करमरी नारायण निंदस काए भूली गवारी दो कृत सुकृत थारो करमरी
वाहेगुरु जी का खालसा वाहेगुरु जी की फतेह। राजान राज पानान भान देवान देव उपमा महान चवर तखत शतरद मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई अकत्र होई गुरु रूप साध संगत जी मनोवृत्तियां नूं एकागर करन लई मनुखा जन्म दे भले वास्ते अपने समय नूं सफला करन लई अपनी हाजरी गुरु के पावन चरणा विच लाण हित सारे गुरमुख प्यारे माई भाई एक बार प्यार नाल आखो सतनाम श्री वाहिगुरु एक बार फिर आखो सतनाम श्री वाहिगुरु। अब जी ने श्री गुरु ग्रंथ साहिब जी की पावन बाणी विच जो भगतां दी बाणी है अज भगत त्रिलोचन जी महाराज दे शब्द दी पंक्तियां जो आप जी ने तनासरी राग विच उच्चारण कीता है सरवण कीतियां जड़ा शब्द है ये जेडे बोल ने कोई दस दिन कि वो अपनी औरत नाल वार्तालाप कर रहे ने। इस शब्द की ਜਿਹੜੀ ਉਥਾਨਕਾ ਹੈ ਕਿ ਸ਼ਬਦ ਕਿਉਂ ਉਚਾਰਨ ਕੀਤਾ ਗਿਆ ਉਹ ਸਤਿਪੁਰਸ਼ ਇਹ ਦੱਸਦੇ ਕਿ ਜਿਹੜੇ ਭਗਤ ਤ੍ਰਿਲੋਚਨ ਜੀ ਹੋਏ ਨੇ ਇਹਨਾਂ ਦੀ ਸ਼ਾਦੀ ਹੋ ਗਈ। ਈਸ਼ਵਰ ਦੇ ਪਿਆਰ ਦੀ ਲਗਨ ਸੀ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ। ਬੜਾ ਲੰਬਾ ਸਮਾਂ ਆਪ ਦੇ ਘਰ ਵਿੱਚ ਕੋਈ ਸੰਤਾਨ ਨਾ ਹੋਈ। ਘਰ ਦੀ ਔਰਤ ਜਿਹੜੀ ਸੀ ਉਹਦਾ ਸੁਭਾਅ ਬੜਾ ਕੌੜਾ ਸੀ, ਕੁਰਖਤ ਸੀ। ਉਹ ਵਾਰ ਵਾਰ ਆਪ ਜੀ ਨੂੰ ਕਹਿੰਦੀ ਕਿ ਬਜ਼ੁਰਗੀ ਦੀ ਅਵਸਥਾ ਆ ਗਈ ਹੈ, ਘਰ ਵਿੱਚ ਸੰਤਾਨ ਨਹੀਂ, ਆਪ ਕੋਈ ਨੌਕਰ ਰੱਖ ਲਓ ਜਿਹੜਾ ਘਰ ਵਿੱਚ ਧਨ ਪਦਾਰਥ ਹੈ ਕੁਝ ਤਾਂ ਉਹਦਾ ਲਾਭ ਲਿਆ ਜਾਏ, ਬੁਢਾਪਾ ਸੌਖਾ ਬਤੀਤ ਹੋਏ, ਨੌਕਰ ਭਾਂਡੇ ਮਾਂਜੇ, ਕੱਪੜੇ ਧੋਵੇ, ਰੋਟੀ ਬਣਾਏ, ਜਿਸ ਨਾਲ ਸੁੱਖ ਪ੍ਰਾਪਤ ਹੋਏ। ਤੋ ਆਪ ਜਿਸ ਨੌਕਰ ਨੂੰ ਲੱਭ ਕੇ ਲਿਆਉਂਦੇ ਉਸ ਮਾਤਾ ਦੇ ਸੁਭਾਵ ਨੂੰ ਦੇਖ ਕੇ ਉਹ ਦੋ ਚਾਰ ਦਿਨਾਂ ਬਾਅਦ ਹੀ ਦੌੜ ਜਾਂਦਾ। ਨੌਕਰ ਟਿਕਦਾ ਨਾ, ਨੌਕਰ ਦੇ ਚਲੇ ਜਾਣ ਤੋਂ ਬਾਅਦ ਗੱਲ ਫਿਰ ਉਹੀ ਹੁੰਦੀ ਕਿ ਨੌਕਰ ਚਾਹੀਦਾ। ਤ੍ਰਿਲੋਚਨ ਜੀ ਨੇ ਬੜਾ ਸਮਝਾਇਆ ਕਿ ਤੁਹਾਡਾ ਜਿਹੜਾ ਸੁਭਾਅ ਹੈ ਉਹ ਸਖਤ ਹੈ, ਇਸ ਕਰਕੇ ਨੌਕਰ ਟਿਕਦੇ ਨਹੀਂ। ਮੈਂ ਨੌਕਰ ਲੱਭ ਕੇ ਲਿਆਉਂਦਾ, ਸੰਭਾਲਣਾ ਤੁਸਾਂ ਹੈ, ਵਰਤਣਾ ਤੁਸਾਂ ਹੈ, ਜਾਂ ਆਪਣੇ ਸੁਭਾਅ ਨੂੰ ਬਦਲੀ ਕਰੋ ਤੇ ਨੌਕਰ ਟਿਕ ਸਕਦਾ, ਨਹੀਂ ਤਾਂ ਔਖੀ ਗੱਲ ਹੈ। ਉਹ ਨਿਤਾ ਪ੍ਰਤੀ ਭਗਤ ਜੀ ਮਹਾਰਾਜ ਨੂੰ ਕੋਸਦੀ ਰਹਿੰਦੀ ਕਿ ਸੰਤਾਨ ਨਹੀਂ, ਰੱਬ ਦੇ ਭਗਤ ਬਣੇ ਫਿਰਦੇ ਹੋ, ਨੌਕਰ ਘਰ ਵਿੱਚ ਹੈ ਨਹੀਂ, ਮੈਂ ਕੀ ਕਰਾਂ। ਤੋ ਉਹਦੇ ਤਾਨਿਆਂ ਤੋਂ ਮਿਹਣਿਆਂ ਤੋਂ ਤੰਗ ਆ ਕੇ ਅੱਜ ਭਗਤ ਜੀ ਫਿਰ ਨਿਕਲੇ ਕਿ ਨੌਕਰ ਦੀ ਤਲਾਸ਼ ਕੀਤੀ ਜਾਏ। ਉਹਨੂੰ ਵੀ ਐਸੇ ਬਚਨ ਕਹੇ ਕਿ ਤੂੰ ਵੀ ਕਿਤੋਂ ਆਂਢ ਗੁਆਂਢ ਤੋਂ ਪੁੱਛ, ਜੇ ਕਿਸੇ ਦੀ ਨਿਗਾਹ ਵਿੱਚ ਕੋਈ ਨੌਕਰ ਹੋਏ ਤਾਂ ਰੱਖ ਲਿਆ ਜਾਏ। ਆਪ ਜੀ ਚਲੇ ਗਏ, ਉਹਨਾਂ ਦੀ ਧਰਮ ਪਤਨੀ ਵੀ ਨੌਕਰ ਨੂੰ ਲੱਭਣ ਲਈ ਚਲੀ ਗਈ, ਆਂਢ ਗੁਆਂਢ ਪੁੱਛਣ ਲਈ। ਤੇ ਕਹਾਣੀ ਇਉਂ ਕਹਿੰਦੀ ਹੈ ਕਿ ਉਹਨਾਂ ਨੂੰ ਨੌਕਰ ਲੱਭ ਗਿਆ, ਉਹਦੀ ਘਰ ਵਾਲੀ ਨੂੰ ਨੌਕਰ ਮਿਲ ਗਿਆ। ਉਹਨਾਂ ਐਸੇ ਬਚਨ ਕਹੇ ਕਿ ਮੈਂ ਨੌਕਰ ਰਹਿਣ ਲਈ ਬਿਲਕੁਲ ਤਿਆਰ ਹਾਂ, ਪਰ ਮੇਰੀਆਂ ਕੁਝ ਸ਼ਰਤਾਂ ਨੇ। ਪੈਸਾ ਮੈਂ ਲੈਂਦਾ ਨਹੀਂ। ਉਹਨਾਂ ਨੇ ਪੁੱਛਿਆ ਮਾਤਾ ਪਿਤਾ, ਕਹਿਣ ਲੱਗਾ ਕੋਈ ਮੇਰਾ ਮਾਤਾ ਪਿਤਾ ਨਹੀਂ, ਜੇ ਹੋਣਗੇ ਵੀ ਤਾਂ ਮੈਨੂੰ ਪਤਾ ਨਹੀਂ ਹੈ, ਪਰ ਮੇਰਾ ਮਾਤਾ ਪਿਤਾ ਹੈ ਕੋਈ ਨਹੀਂ। ਨਗਰ ਕਹਿੰਦੇ ਜਿੱਥੇ ਟਿਕਦਾ ਉਹੀ ਨਗਰ ਹੈ, ਹੋਰ ਕੋਈ ਨਗਰ ਨਹੀਂ। ਨਾਮ ਪੁੱਛਿਆ ਤੇਰਾ ਨਾਮ ਕੀ ਹੈ, ਕਹਿਣ ਲੱਗਾ ਮੈਨੂੰ ਲੋਕ ਅੰਤਰਯਾਮੀ ਕਹਿੰਦੇ ਨੇ, ਨਾਮ ਮੇਰਾ ਅੰਤਰਯਾਮੀ ਹੈ। ਫਿਰ ਤੂੰ ਨੌਕਰੀ ਕਰੇਗਾ, ਕਰਾਂਗਾ, ਤਨਖਾਹ ਕੀ ਲਵੇਂਗਾ, ਕਹਿਣ ਲੱਗਾ ਪੈਸਾ ਕੋਈ ਨਹੀਂ ਲੈਣਾ, ਜੋ ਭੋਜਨ ਦਿਓਗੇ ਜਿੰਨਾ ਦਿਓਗੇ ਓਨਾ ਹੀ ਖਾ ਕੇ ਸ਼ੁਕਰ ਕਰਾਂਗਾ, ਮੈਂ ਮੰਗਣਾ ਨਹੀਂ ਦੁਬਾਰਾ। ਜੋ ਕੱਪੜਾ ਦਿਓਗੇ ਉਹ ਪਹਿਰ ਲਵਾਂਗਾ। ਇੱਕ ਮੇਰੀ ਸ਼ਰਤ ਇਹ ਹੈ ਕਿ ਜਦੋਂ ਕਦੇ ਤੁਸੀਂ ਲੋਕ ਮੇਰੀ ਨਿੰਦਾ ਕਰੋਗੇ ਤੇ ਮੈਂ ਫਿਰ ਤੁਹਾਡੇ ਘਰ ਵਿੱਚ ਨਹੀਂ ਰਵਾਂਗਾ, ਮੈਂ ਚਲੇ ਜਾਵਾਂਗਾ। ਉਹ ਤ੍ਰਿਲੋਚਨ ਜੀ ਦੇ ਘਰੋਂ ਕਹਿਣ ਲੱਗੇ, ਬਈ ਅਸੀਂ ਕੋਈ ਪਾਗਲ ਥੋੜਾ ਵੀ ਤੇਰੀ ਨਿੰਦਾ ਕਰਾਂਗੇ। ਤੂੰ ਨੌਕਰੀ ਕਰੇ, ਕੰਮ ਕਰੇ, ਤਨਖਾਹ ਲਵੇ ਕੋਈ ਨਾ, ਭੋਜਨ ਜਿੰਨਾ ਤੈਨੂੰ ਦੇਈਏ ਖਾ ਲੈ, ਕੱਪੜੇ ਜਿਹੜੇ ਦੇਈਏ ਪਹਿਨ ਲੈ, ਕਿੰਤੂ ਕੋਈ ਕਰੇ ਨਹੀਂ, ਅਸੀਂ ਤੇਰੀ ਨਿੰਦਾ ਕਿਉਂ ਕਰਾਂਗੇ। ਤਾਂ ਭਗਵਾਨ ਰੂਪੀ ਨੌਕਰ ਕਹਿਣ ਲੱਗਿਆ ਕਿ ਭਾਈ ਬਸ ਸ਼ਰਤ ਹੈ ਕਿ ਜਦੋਂ ਕਦੇ ਵੀ ਤੁਸੀਂ ਮੇਰੀ ਨਿੰਦਾ ਕਰੋਗੇ ਮੈਂ ਚਲੇ ਜਾਵਾਂਗਾ, ਮੈਂ ਰੁਕਾਂਗਾ ਨਹੀਂ। ਕਹਿਣ ਲੱਗੀ ਠੀਕ ਹੈ। ਭਗਵਾਨ ਰੂਪੀ ਨੌਕਰ ਤ੍ਰਿਲੋਚਨ ਜੀ ਦੇ ਘਰ ਵਿੱਚ ਆ ਗਿਆ। ਕਹਾਣੀ ਇਹ ਕਹਿੰਦੀ ਹੈ ਕਿ ਉਹਨਾਂ ਦੇ ਘਰੋਂ ਜੋ ਵੀ ਉਹਨਾਂ ਦੀ ਔਰ ਜਿਹੜੀ ਧਰਮ ਪਤਨੀ ਸੀ ਸੰਕਲਪ ਕਰਦੀ, ਉਹ ਨੌਕਰ ਉਹੀ ਕੰਮ ਪਹਿਲਾਂ ਕਰਿਆ ਪਿਆ ਹੁੰਦਾ ਉਸਦਾ, ਉਹਦੀ ਦ੍ਰਿਸ਼ਟੀ ਨਾਲ ਸਭ ਕੁਝ ਹੋਣਾ ਸੀ ਹੋ ਜਾਂਦਾ। ਬੜੀ ਪ੍ਰਸੰਨ ਕਿ ਨੌਕਰ ਬੜੀ ਸੇਵਾ ਕਰਦਾ ਹੈ, ਦਿਨ ਰਾਤ ਚਿਕਦਾ ਨਹੀਂ, ਨੌਕਰ ਦੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ, ਬੜਾ ਚੰਗਾ ਨੌਕਰ ਮਿਲਿਆ। ਅੱਜ ਸਾਧੂਆਂ ਦੀ ਮੰਡਲੀ ਤ੍ਰਿਲੋਚਨ ਜੀ ਦੇ ਘਰ ਵਿੱਚ ਆ ਗਈ। ਮਨ ਵਿੱਚ ਸੋਚਿਆ ਉਹਨਾਂ ਦੀ ਧਰਮ ਪਤਨੀ ਨੇ ਕਿ ਘਰ ਵਿੱਚ ਕੁਝ ਕਣਕ ਪਈ ਹੈ ਤੇ ਮੈਂ ਅੰਤਰਯਾਮੀ ਨੂੰ ਕਹਾਂ ਕਿ ਇਹ ਚੱਕੀ ਪੀ ਕੇ ਆਟਾ ਬਣਾ ਲੈ ਤੇ ਆਏ ਸਾਧੂਆਂ ਦੀ ਸੇਵਾ ਕੀਤੀ ਜਾਏ। ਪਰ ਜਦੋਂ ਉਹ ਅੰਤਰਯਾਮੀ ਨੂੰ ਕਹਿਣ ਲਈ ਗਈ ਤੇ ਕੀ ਦੇਖਦੀ ਹੈ, ਉੱਥੇ ਦਾਣੇ ਨਹੀਂ ਹਨ, ਆਟਾ ਪਿਆ ਹੈ। ਕਣਕ ਹੈ ਨਹੀਂ, ਆਟਾ ਪਹਿਲਾਂ ਹੀ ਪਿਆ। ਅੰਤਰਯਾਮੀ ਨੇ ਆਟਾ ਪੀਸ ਲਿਆ, ਉਹਨੂੰ ਕੁਝ ਨਹੀਂ ਕਿਹਾ ਭਗਵਾਨ ਨੇ। ਮਨ ਵਿੱਚ ਵਿਚਾਰ ਆਇਆ ਕਿ ਇਹਨ ਕਦੇ ਮੰਗ ਕੇ ਖਾਧਾ ਨਹੀਂ, ਕਿੰਨੀ ਦੇਰ ਤੋਂ ਨੌਕਰੀ ਕਰਦਾ ਹੈ, ਕਦੇ ਮੰਗਿਆ ਨਹੀਂ, ਕਦੇ ਕੱਪੜਾ ਮੰਗਿਆ ਨਹੀਂ, ਜੈਸਾ ਦੇ ਦੀਏ ਵੈਸਾ ਪਹਿਨ ਲੈਂਦਾ, ਜੈਸਾ ਭੋਜਨ ਦੇ ਦੀਏ ਵੈਸਾ ਖਾ ਲੈਂਦਾ, ਕਦੇ ਦੁਬਾਰਾ ਮੰਗ ਨਹੀਂ ਕੀਤੀ ਕਿ ਮੈਂ ਭੁੱਖਾ ਹਾਂ, ਮੈਨੂੰ ਕੁਝ ਹੋਰ ਚਾਹੀਦਾ। ਤੋ ਅੱਜ ਸਾਧੂਆਂ ਨੂੰ ਬਾਅਦ ਸਿਖਾਵਾਂਗੇ, ਪਹਿਲਾਂ ਇਹਨੂੰ ਕਹਿੰਦੇ ਇਹ ਸ਼ਕਲਾ ਹੈ। ਭੋਜਨ ਤਿਆਰ ਹੋ ਗਿਆ, ਅੰਤਰਯਾਮੀ ਨੇ ਤਿਆਰ ਕਰ ਦਿੱਤਾ ਤੇ ਤ੍ਰਿਲੋਚਨ ਜੀ ਦੀ ਧਰਮ ਪਤਨੀ ਕਹਿਣ ਲੱਗੀ, ਅੰਤਰਯਾਮੀ ਬੜੀ ਦੇਰ ਦਾ ਤੂੰ ਨੌਕਰੀ ਕਰਦਾ ਹੈ ਪਰ ਤੂੰ ਮੰਗਿਆ ਨਹੀਂ, ਸਭ ਨੂੰ ਖਵਾ ਕੇ ਬਾਅਦ ਵਿੱਚ ਜੋ ਤੈਨੂੰ ਦਿੰਦੇ ਹਾਂ ਤੂੰ ਖਾ ਲੈਂਦਾ। ਅੱਜ ਮੇਰੀ ਐਸੀ ਇੱਛਾ ਹੈ ਕਿ ਤੈਨੂੰ ਰਜਾ ਕੇ ਖਵਾਵਾਂ। ਉਹ ਭਗਵਾਨ ਰੂਪੀ ਨੌਕਰ ਕਹਿਣ ਲੱਗਿਆ ਕਿ ਮੈਂ ਰੱਜਣ ਚ ਨਹੀਂ ਆਉਣਾ, ਇਸ ਕਰਕੇ ਜੈਸਾ ਦਿਓਗੇ ਵੈਸਾ ਹੀ ਖਾ ਲਵਾਂਗਾ, ਰਜਾਓ ਨਹੀਂ ਮੈਨੂੰ। ਹੁਣ ਭਗਵਾਨ ਹੈ ਜਿਹੜਾ ਮਹਾਂਪਰਲੈ ਕਰਕੇ ਜੀਵਾਂ ਦੀ ਲੈਤਾ ਕਰ ਲੈਂਦਾ ਹੈ, ਉਹ ਰੱਜਦਾ ਨਹੀਂ, ਉਹ ਕਿਵੇਂ ਰਜਾਏਗੀ। ਮਨ ਵਿੱਚ ਸੰਕਲਪ ਪੂਰਿਆ ਕਿੰਨਾ ਕੁ ਖਾ ਲੇਗਾ, ਭੋਜਨ ਤਿਆਰ ਹੈ ਸਾਧੂਆਂ ਦੀ ਮੰਡਲੀ ਲਈ। ਉਹ ਛਕਣ ਬੈਠ ਗਿਆ, ਜੋ ਪਦਾਰਥ ਬਣਿਆ ਸੀ ਉਹ ਅੰਤਰਯਾਮੀ ਛਕ ਗਿਆ। ਮਨ ਵਿੱਚ ਐਸੀ ਆਈ ਕਿ ਕੈਸਾ ਵਿਅਕਤੀ ਹੈ, ਸਭ ਖਾ ਗਿਆ, ਕਦੇ ਮੰਗਿਆ ਤਾਂ ਇਸਨੇ ਹੈ ਨਹੀਂ, ਅੱਜ ਜੋ ਦੇਈ ਜਾਣੀ ਸਭ ਖਾਈ ਜਾਂਦਾ, ਸਭ ਬਰਤਨ ਖਾਲੀ ਹੋ ਗਏ, ਥੱਕੀ ਟੁੱਟੀ ਬਾਹਰ ਨਿਕਲ ਗਈ। ਗੁਆਂਢਣ ਨੂੰ ਜਾ ਕੇ ਕਹਿੰਦੀ ਨੌਕਰ ਕਾਹਦਾ ਰੱਖਿਆ, ਭੁੱਖਾ ਹੈ, ਸਾਧੂਆਂ ਦੀ ਮੰਡਲੀ ਲਈ ਭੋਜਨ ਬਣਾਇਆ। ਮੈਂ ਕਿਹਾ ਪਹਿਲਾਂ ਖਾ ਲਿਆ, ਸਾਰਾ ਖਾ ਗਿਆ, ਨਿੰਦਾ ਕਰ ਦਿੱਤੀ। ਵਾਪਸ ਪਰਤੀ ਤੇ ਭਗਵਾਨ ਰੂਪੀ ਨੌਕਰ ਗਾਇਬ ਹੈ, ਘਰ ਨਹੀਂ ਹੈ, ਅਲੋਪ ਹੋ ਗਿਆ। ਫਿਰ ਦੇਖਿਆ ਅੰਤਰਜਾਮੀ ਹੈ ਨਹੀਂ, ਭੋਜਨ ਤਿਆਰ ਕੀਤਾ ਜੈਸਾ ਰੁੱਖਾ ਮਿੱਸਾ ਬਣਿਆ। ਸਾਧੂਆਂ ਨੂੰ ਸਿਖਾਇਆ, ਬਰਤਨ ਚੁੱਕਦੀ ਫਿਰਦੀ ਹੈ। ਤ੍ਰਿਲੋਚਨ ਜੀ ਕਹਿੰਦੇ ਨੇ ਕੀ ਗੱਲ ਹੋ ਗਈ, ਕਿੱਥੇ ਗਿਆ ਅੰਤਰਜਾਮੀ? ਕਹਿਣ ਲੱਗੀ ਪਤਾ ਨਹੀਂ ਕਿੱਥੇ ਗਿਆ, ਹੁਣ ਰੋਟੀਆਂ ਹੀ ਬਹੁਤ ਖਾਧੀਆਂ, ਅੱਜ ਮੈਂ ਬਾਹਰ ਜਾ ਕੇ ਗੁਆਂਢਣ ਨਾਲ ਗੱਲ ਕਰ ਬੈਠੀ, ਬੜਾ ਭੁੱਖੜ, ਇੰਨਾ ਭੁੱਖਾ ਪਤਾ ਹੀ ਨਹੀਂ, ਕਦੇ ਖਾਧਾ ਹੀ ਨਹੀਂ ਉਸਨੇ ਜਿਵੇਂ ਲੱਗਦਾ ਸੀ। ਤੇ ਤ੍ਰਿਲੋਚਨ ਜੀ ਬ੍ਰਹਮ ਗਿਆਨੀ ਸਨ, ਆਪਣੀ ਦ੍ਰਿਸ਼ਟੀ ਨਾਲ ਦੇਖਿਆ ਕਿ ਕੋਈ ਨੌਕਰ ਨਹੀਂ ਤਾਂ ਭਗਵਾਨ ਸਾਡੇ ਘਰ ਰਹਿ ਕੇ ਸੇਵਾ ਕਰਦਾ ਰਿਹਾ ਹੈ। ਉਹਨੂੰ ਐਸੇ ਸਮਝਾਇਆ ਕਿ ਤੂੰ ਉਸਦੀ ਨਿੰਦਾ ਨਾ ਕਰ, ਉਹ ਭਗਵਾਨ ਸਾਡੇ ਘਰ ਨੌਕਰ ਦਾ ਰੂਪ ਧਾਰ ਕੇ ਆਇਆ ਸੀ, ਉਹਨੇ ਤੇਰੇ ਨਾਲ ਇਹ ਬਚਨ ਕੀਤੇ ਸਨ ਕਿ ਤੂੰ ਨਿੰਦਾ ਕਰੇਂਗੀ ਮੈਂ ਚਲੇ ਜਾਵਾਂਗਾ, ਜਿੰਨੀ ਦੇਰ ਤੂੰ ਨਿੰਦਾ ਨਹੀਂ ਕਰੀ ਉਨੀ ਦੇਰ ਉਹ ਘਰ ਵਿੱਚ ਰਿਹਾ, ਤੇਰਾ ਕਰਮ ਐਸਾ ਹੈ ਤੂੰ ਨਿੰਦਾ ਤੋਂ ਟਲ ਨਹੀਂ ਸਕੀ, ਇਸ ਕਰਕੇ ਉਹ ਭਗਵਾਨ ਤੂੰ ਬਚਨ ਦੀ ਉਲੰਘਣਾ ਕਰ ਦਿੱਤੀ ਤੇ ਦਿੱਤੇ ਹੋਏ ਬਚਨ ਮੁਤਾਬਕ ਉਹ ਭਗਵਾਨ ਰੂਪੀ ਨੌਕਰ ਵੀ ਚਲਿਆ ਗਿਆ। ਇਸ ਕਰਕੇ ਇਹ ਜਿਹੜੀ ਕਰਮ ਫਲ ਹੈ ਇਹ ਮਿਟਦਾ ਨਹੀਂ, ਇਹ ਭਾਵੀ ਅਮਿਟ ਹੈ, ਮਿਟਦੀ ਨਹੀਂ, ਪਰਾਰੰਭਤ ਕਰਮ ਕਹਿੰਦੇ ਨੇ ਇਹਨੂੰ, ਮਿਟਦੇ ਨਹੀਂ। ਤੇਰੀ ਪਰਾਰੰਭਤ ਵਿੱਚ ਸੁੱਖ ਹੈ ਨਹੀਂ, ਤੈਨੂੰ ਕਿੰਨੇ ਨੌਕਰ ਰੱਖ ਕੇ ਦਿੱਤੇ ਤੇਰੇ ਸੁਭਾਅ ਵੱਲੋਂ, ਤੰਗ ਆ ਕੇ ਚਲੇ ਗਏ, ਇਹ ਭਗਵਾਨ ਰੂਪੀ ਨੌਕਰ ਵੀ ਆਇਆ, ਇਹ ਵੀ ਆਖਰ ਤੂੰ ਉਸਦੀ ਨਿੰਦਾ ਕੀਤੀ ਤੇ ਉਹ ਚਲਿਆ ਗਿਆ। ਤੋ ਆਪ ਜੀ ਉਸ ਨੂੰ ਉਪਦੇਸ਼ ਕਰਨ ਲਈ ਇਹ ਸ਼ਬਦ ਕਹਿ ਰਹੇ, ਜਿੱਥੇ ਇਸ ਸ਼ਬਦ ਵਿੱਚ ਆਪਣੀ ਧਰਮ ਪਤਨੀ ਨੂੰ ਉਪਦੇਸ਼ ਕਰਦੇ, ਉੱਥੇ ਨਾਲ ਨਾਲ ਜਿਹੜੇ ਪ੍ਰਾਰੰਭਿਤ ਕਰਮ ਮਿਟਦੇ ਨਹੀਂ ਉਹਨਾਂ ਪ੍ਰਤੀ ਪ੍ਰਮਾਣ ਦੇ ਦੇ ਕੇ ਦੱਸਦੇ ਨੇ। ਪੰਜ ਪ੍ਰਮਾਣ ਇੱਥੇ ਆਪ ਜੀ ਨੇ ਦਿੱਤੇ ਨੇ। ਸਭ ਤੋਂ ਪਹਿਲਾਂ ਆਪਣੀ ਔਰਤ ਨੂੰ ਕਹਿੰਦੇ ਨੇ ਕਿ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਕਾਏ ਦਾ ਅਰਥ ਹੈ ਕਿਉਂ, ਗਵਾਰੀ ਦਾ ਅਰਥ ਹੈ ਗਵਾਰ, ਪਾਗਲ ਮੂਰਖ ਔਰਤ। ਕਿਉਂ ਨਾਰਾਇਣ, ਨਾਰਾਇਣ ਦਾ ਅਰਥ ਹੈ ਤਮਾਮ ਨਰਾਂ ਵਿੱਚ ਜਿਸ ਦਾ ਆਇਣ ਖਰ ਹੈ, ਜੋ ਤਮਾਮ ਜੀਵਾਂ ਵਿੱਚ ਵਸਦਾ ਉਹ ਨਾਰਾਇਣ। ਕਹਿੰਦੇ ਉਹਨੂੰ ਉਹਦੀ ਇਹ ਔਰਤ, ਇਹ ਪਾਗਲ ਔਰਤ ਉਸਦੀ ਕਿਉਂ ਨਿੰਦਾ ਕਰਦੀ ਹੈ? ਨਾਰਾਇਣ ਨਿੰਦਕ ਕਾਏ ਭੂਲੀ ਗਵਾਰੀ। ਅਗਲੀ ਪੰਕਤੀ ਚ ਕਹਿੰਦੇ ਹਨ,
ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮ ਰੀ।
ਕਹਿੰਦੇ ਦੇਖ, ਦੋ ਕ੍ਰਿਤ ਭੈੜੀ ਕਿਰਤ, ਸੋ ਕ੍ਰਿਤ ਚੰਗੀ ਕਿਰਤ, ਆਪ ਜਿਹੜੇ ਦੁੱਖ ਤੇ ਸੁੱਖ ਨੇ ਇਹ ਥਾਰੋ ਕਰਮ ਰੀ, ਇਹ ਤੇਰੇ ਕੀਤੇ ਕਰਮਾਂ ਮੁਤਾਬਕ ਹੀ ਤੈਨੂੰ ਮਿਲਦੇ ਪਏ ਹਨ।
ਰਹਾਉ ਸੰਕਰਾ ਮਸਤਕ ਬਸਤਾ ਸੁਰ ਸਰੀ ਇਸ਼ਨਾਨ ਰੇ।
ਹੁਣ ਪ੍ਰਮਾਣ ਦਿੰਦੇ ਨੇ, ਪ੍ਰਮਾਣ ਕਿਹਦਾ ਦਿੰਦੇ ਨੇ? ਚੰਦਰਮਾ ਦਾ। ਹਿੰਦੂ ਸੰਸਕ੍ਰਿਤੀ ਮੁਤਾਬਕ ਜੋ ਗੱਲਾਂ ਹਿੰਦੂ ਮਤ ਦੇ ਲੋਕ ਮੰਨਦੇ ਨੇ ਉਹੀ ਗੱਲਾਂ ਉਹਨਾਂ ਨੇ ਇਸ ਸ਼ਬਦ ਵਿੱਚ ਆਪਣੀ ਔਰਤ ਨੂੰ ਸਮਝਾਉਣ ਲਈ ਕੀਤੀਆਂ ਨੇ। ਔਰ ਆਖਰੀ ਪੰਕਤੀਆਂ ਵਿੱਚ ਉਹ ਈਸ਼ਵਰ ਦੇ ਨਾਮ ਦੇ ਚਿੰਤਨ ਦੀ ਗੱਲ ਕਰਦੇ ਨੇ। ਗੁਰੂ ਸਾਹਿਬ ਨੇ ਇਹ ਪਰਮਾ ਜਿਹੜਾ ਸ਼ਬਦ ਬਾਣੀ ਚ ਲਿਖਿਆ ਹੈ ਤ੍ਰਿਲੋਚਨ ਜੀ ਭਗਤ ਦਾ ਕਿਹਾ ਹੋਇਆ, ਔਰ ਇਹਦੇ ਚ ਜਿਹੜੀਆਂ ਗੱਲਾਂ ਨੇ ਉਹ ਹਿੰਦੂ ਸੰਸਕ੍ਰਿਤੀ ਮੁਤਾਬਕ ਜੋ ਹਿੰਦੂ ਇਤਿਹਾਸ ਹੈ ਹਿੰਦੂ ਮਤ ਦਾ ਉਹਦੇ ਮੁਤਾਬਕ ਕਹੀਆਂ ਗਈਆਂ ਨੇ। ਤੋ ਆਪ ਜੀ ਪਹਿਲਾਂ ਗੱਲ ਕਰਦੇ ਨੇ ਚੰਦਰਮਾ ਦੀ। ਆਪ ਜੀ ਕਹਿੰਦੇ ਸੰਕਰਾ ਮਸਤਕ ਬਸਤਾ ਸੁਰ ਸਰੀ ਇਸ਼ਨਾਨ ਰੇ। ਇਹ ਜਿਹੜਾ ਚੰਦਰਮਾ ਹੈ ਕਹਿੰਦੇ ਇਹ ਸ਼ਿਵਜੀ ਦੇ ਮੱਥੇ ਤੇ ਵਸਦਾ ਤੇ ਰੋਜ਼ਾਨਾ ਜਿਹੜੀ ਸ਼ਿਵਜੀ ਦੀਆਂ ਜਟਾਵਾਂ ਚੋਂ ਗੰਗਾ ਨਿਕਲਦੀ ਹੈ ਉਹ ਸੁਰਸਰੀ ਗੰਗਾ ਵਿੱਚ ਇਸ਼ਨਾਨ ਕਰਦਾ ਹੈ। ਸ਼ਿਵਜੀ ਦੇ ਮੱਥੇ ਤੇ ਵਸਣ ਤੇ ਗੰਗਾ ਵਿੱਚ ਇਸ਼ਨਾਨ ਕਰਨ ਤੇ ਵੀ ਜਿਹੜਾ ਉਹਦਾ ਪਰਾਲੰਬਿਤ ਕਰਮ ਹੈ ਇਹ ਔਰਤ ਉਹ ਮਿਟਿਆ ਨਹੀਂ, ਭਾਵੇਂ ਉਹਦੀ ਕੁੱਲ ਜਨ ਮੱਧੇ ਮਿਲਿਓ ਸਾਰੰਗ ਪਾਂਦਰੇ ਕਰਮ ਕਰ ਕਲੰਕ ਮਫੀ ਟਸਰੀ, ਪਰ ਉਹਦਾ ਐਸਾ ਕੀਤਾ ਕਰਮ ਹੈ ਜਿਹੜਾ ਅਮਿਟ ਹੈ, ਮਿਟ ਨਹੀਂ ਸਕਦਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਉਹ ਕਹਿਣ ਲੱਗੀ ਜਿਹੜਾ ਚੰਦਰਮਾ ਹੈ ਇਹਨ ਐਸਾ ਕੀ ਕਰਮ ਕੀਤਾ ਜਿਹੜਾ ਮੇਟਿਆ ਨਹੀਂ ਜਾ ਸਕਦਾ। ਉਹ ਆਪਣੀ ਔਰਤ ਨੂੰ ਦੱਸਦੇ ਕਹਿੰਦੇ ਜਿਹੜਾ ਚੰਦਰਮਾ ਹੈ ਨਾ ਇਹ ਤਮਾਮ ਜਿਹੜੇ ਦੇਵਤੇ ਸਨ ਚੰਦਰਮਾ ਸਮੇਤ ਇਹ ਬ੍ਰਹਸਪਤੀ ਦੇ ਪਾਸ ਵਿਦਿਆ ਪ੍ਰਾਪਤ ਕਰਦੇ ਸਨ ਤੇ ਬ੍ਰਹਸਪਤੀ ਦੀ ਔਰਤ ਸੀ ਜਿਸ ਦਾ ਨਾਮ ਸੀ ਤਾਰਾ ਤੇ ਚੰਦਰਮਾ ਰੋਜ਼ਾਨਾ ਬ੍ਰਹਸਪਤੀ ਦੇ ਘਰ ਆਉਂਦਾ ਪਰ ਸੁੰਦਰ ਸੀ ਤੇ ਉਹਦੀ ਔਰਤ ਨਾਲ ਤਾਰਾ ਨਾਲ ਚੰਦਰਮਾ ਦਾ ਲਗਾਓ ਹੋ ਗਿਆ। ਹੁਣ ਤਾਰਾ ਨੇ ਚੰਦਰਮਾ ਨਾਲ ਸਰੀਰਕ ਸੰਬੰਧ ਵੀ ਸਥਾਪਿਤ ਕਰੇ ਜਿਹਦੇ ਤੋਂ ਤਾਰਾ ਦੇ ਘਰ ਤੋਂ ਇੱਕ ਪੁੱਤਰ ਜਨਮਿਆ ਤੇ ਜਿਹੜਾ ਚੰਦਰਮਾ ਸੀ ਉਸਨੂੰ ਇਸ ਗੱਲ ਦਾ ਗਿਆਨ ਸੀ ਕਿ ਇਹ ਜਿਹੜਾ ਪੁੱਤਰ ਹੈ ਇਹ ਮੇਰਾ ਹੈ ਤਾਂ ਉਹ ਚੰਦਰਮਾ ਪੁੱਤਰ ਨਾਲ ਬੜੇ ਲਾਡ ਕਰਦਾ ਸੀ। ਜਿਹੜਾ ਬ੍ਰਹਸਪਤੀ ਸੀ ਬ੍ਰਹਸਪਤੀ ਨੂੰ ਚੰਦਰਮਾ ਦੀ ਇਹ ਹਾ ਜਿਹੜੀ ਹਰਕਤ ਸੀ ਉਹ ਚੰਗੀ ਨਾ ਲੱਗੀ ਕਿ ਜਿੱਥੇ ਚੰਦਰਮਾ ਬੈਠੇ ਉੱਥੇ ਉਸ ਬੱਚੇ ਨੂੰ ਪਕੜੇ ਤੇ ਆਪਣੀ ਗੋਦੀ ਚ ਬਿਠਾ ਲੈ, ਜਿੱਥੇ ਜਾਏ ਉਂਗਲੀ ਜਾ ਕੇ ਨਾਲ ਲੈ ਲਾ ਕੇ ਨਾਲ ਲੈ ਲੈ। ਹੁਣ ਉਹਨੇ ਇਹ ਗੱਲ ਤਾੜਨਾ ਕੀਤੀ ਚੰਦਰਮਾ ਨੂੰ ਕਿ ਤੂੰ ਇਸ ਬੱਚੇ ਨੂੰ ਇਉਂ ਨਾ ਚੁੱਕਿਆ ਕਰ, ਤੇਰਾ ਬੱਚਾ ਥੋੜਾ। ਹੁਣ ਚੰਦਰਮਾ ਨੇ ਕਿਹਾ ਤੁਹਾਡਾ ਪੁੱਤਰ ਨਹੀਂ ਮੇਰਾ ਪੁੱਤਰ ਹੈ, ਮੈਂ ਤਾਂ ਚੁੱਕਦਾ। ਜਿਹਦੇ ਤੇ ਬ੍ਰਹਸਪਤੀ ਨੂੰ ਇਸ ਗੱਲ ਦਾ ਕ੍ਰੋਧ ਚੜਿਆ। ਬ੍ਰਹਸਪਤੀ ਨੇ ਆਪਣੀ ਔਰਤ ਨੂੰ ਪਾਸ ਬੁਲਾਇਆ ਕਿਉਂਕਿ ਸਾਰਿਆਂ ਵਿੱਚ ਬ੍ਰਹਸਪਤੀ ਦਾ ਅਪਮਾਨ ਹੋ ਗਿਆ। ਹੁਣ ਸਾਰੇ ਦੇਵਤਿਆਂ ਨੂੰ ਇਕੱਠੇ ਕਰ ਲਿਆ, ਔਰਤ ਨੂੰ ਬੁਲਾਇਆ ਪਰ ਪੁੱਛਿਆ ਪੁੱਤਰ ਕਿਸ ਦਾ ਹੈ, ਔਰਤ ਚੁੱਪ ਰਹੀ, ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਵਿਸ਼ਨੂੰ ਨੇ ਉਸ ਬੱਚੇ ਦੇ ਸਿਰ ਤੇ ਹੱਥ ਰੱਖ ਕੇ, ਸਾਰੇ ਬੈਠੇ ਸਨ, ਐਸੇ ਬੱਚੇ ਨੂੰ ਕਹੇ ਕਿ ਜਿਹੜਾ ਤੇਰਾ ਬਾਪ ਹੈ ਨਾ ਜਾਂ ਤੂੰ ਉਸ ਦੀ ਗੋਦੀ ਵਿੱਚ ਬੈਠ ਚਿਆ ਜਾ ਕੇ। ਤੇ ਉਹ ਜਿਹੜਾ ਬੱਚਾ ਸੀ ਉਹ ਜਾ ਕੇ ਚੰਦਰਮਾ ਦੀ ਗੋਦ ਵਿੱਚ ਬੈਠ ਗਿਆ। ਤਾਂ ਬੇਸ਼ੱਕ ਉਹਨਾਂ ਦੇਵਤਿਆਂ ਨੇ ਉਹਦਾ ਜਿਹੜਾ ਨਾਮ ਸੀ ਉਹ ਇਹ ਰੱਖ ਦਿੱਤਾ ਕਿ ਬੁੱਧੀਵਾਨ ਹੈ, ਉਹਦਾ ਨਾਮ ਬੁੱਧ ਪੈ ਗਿਆ। ਉਸ ਬੱਚੇ ਦਾ ਨਾਮ ਜਿਹੜਾ ਤਾਰਾ ਦੇ ਪੇਟੋਂ ਚੰਦਰਮਾ ਦਾ ਬੇਟਾ ਸੀ ਉਹਦਾ ਨਾਮ ਬੁੱਧ ਪਾ ਦਿੱਤਾ ਕਿ ਬੁੱਧੀਵਾਨ ਹੈ, ਬੁੱਧ ਇਹਦਾ ਨਾਮ ਰੱਖ ਦਿਓ। ਪਰੰਤੂ ਬ੍ਰਹਸਪਤੀ ਨੇ ਚੰਦਰਮਾ ਨੂੰ ਇਸ ਗੱਲ ਦਾ ਸਰਾਪ ਦੇ ਦਿੱਤਾ ਕਿ ਜਿੰਨੀ ਦੇਰ ਤੱਕ ਤੂੰ ਸੰਸਾਰ ਤੇ ਰਹੇਗਾ ਕਲੰਕਿਤ ਰਹੇਗਾ। ਜਦੋਂ ਇਹ ਸਰਾਪ ਮਿਲਿਆ ਤੇ ਚੰਦਰਮਾ ਸਰਾਪ ਦਾ ਮਾਰਿਆ ਜਾ ਕੇ ਅੰਦਰ ਵੜ ਗਿਆ। ਹੁਣ ਚੰਦਰਮਾ ਬਾਹਰ ਨਹੀਂ ਆਏ। ਜਿੰਨੇ ਜੀਵ ਜੰਤੂ ਫਸਲਾਂ ਨੇ ਇਹਨਾਂ ਚ ਰਸ ਚੰਦਰਮਾ ਵੱਲੋਂ ਪੈਂਦਾ, ਹਿੰਦੂ ਇਤਿਹਾਸ ਐਸਾ ਕਹਿੰਦਾ। ਰਸ ਨਾ ਮਿਲਿਆ ਫਸਲਾਂ ਨੂੰ, ਕਮਲਾਉਣ ਲੱਗ ਪਈਆਂ, ਜੀਵਾਂ ਦੇ ਅੰਦਰ ਰਸ ਨਾ ਰਿਹਾ। ਫਿਰ ਦੇਵਤਿਆਂ ਦੀ ਸਭਾ ਬੁਲਾਈ ਗਈ ਔਰ ਐਸੇ ਬਚਨ ਕਹਿ ਗਏ। ਦੇਵਤਿਆਂ ਸਲਾਹ ਕੀਤੀ ਕਿ ਇਹਨੂੰ ਸਭ ਮਾਫ ਕਰ ਦਿੱਤਾ ਜਾਏ, ਪਰ ਇੱਕ ਭਾਦਰੋਂ ਦੀ ਚੌਥ ਦਾ ਦਿਨ ਜਿਸ ਦਿਨ ਇਸਨੇ ਇਹ ਕੁਕਰਮ ਕੀਤਾ ਹੈ, ਉਸ ਦਿਨ ਇਹਨੂੰ ਲੋਕ ਜਿਹੜੇ ਨੇ ਤਿਰਸਕਾਰ ਦੀ ਨਿਗਾਹ ਨਾਲ ਦੇਖਣ ਦਾ ਸਤਿਕਾਰ ਨਾ ਕਰਨ। ਬਾਕੀ ਸਾਲ ਭਰ ਇਸਦਾ ਉਵੇਂ ਸਤਿਕਾਰ ਰਹੇ, ਪਰ ਭਾਦੋਂ ਦੀ ਚੌਥ ਦਾ ਚੰਦਰਮਾ ਜਿਹੜਾ ਹੈ ਉਹਦਾ ਸਤਿਕਾਰ ਨਾ ਹੋਵੇ। ਕਹਿਣ ਲੱਗੇ, ਦੇਖ ਕੱਲ ਦੂਜ ਸੀ, ਲੋਕ ਦੂਜ ਦੇ ਚੰਦਰਮਾ ਨੂੰ ਪੂਜਦੇ ਕਿਉਂਕਿ ਸ਼ਿਵਜੀ ਦੇ ਮਸਤਕ ਤੇ ਵਸਦਾ ਹੈ ਦੂਜ ਦਾ ਚੰਦਰਮਾ। ਅੱਜ ਤੀਜ ਹੈ, ਕੱਲ ਨੂੰ ਚੌਥ ਆਏਗੀ ਤੇ ਲੋਕ ਭਾਦੋਂ ਦੀ ਚੌਥ ਦੇ ਦਿਨ ਨੂੰ ਪੱਥਰ ਚੌਥ ਵੀ ਕਹਿੰਦੇ, ਪਰ ਹਿੰਦੂ ਲੋਕ ਉਸ ਦਿਨ ਚੰਦਰਮਾ ਤੱਕ ਵੱਟੇ ਪਹੁੰਚਦੇ ਤਾਂ ਭਾਵੇਂ ਨਹੀਂ, ਪਰ ਉਹ ਚੰਦਰਮਾ ਨੂੰ ਵੱਟੇ ਮਾਰਦੇ ਕਿ ਗੁਰੂ ਦੀ ਔਰਤ ਦਾ ਗਮਨ ਕੀਤਾ ਹੈ, ਇਸਨੇ ਕਲੰਕਤ ਹੈ, ਕਲੰਕੀ ਹੈ। ਕਹਿੰਦੇ ਕੱਲ ਨੂੰ ਇਹਨੂੰ ਵੱਟੇ ਵੱਜਣਗੇ। ਇਹਦਾ ਕਲੰਕ ਮੇਟਣ ਲਈ ਇਸ ਕਲੰਕ ਨੂੰ ਇਹ ਤਮਾਮ ਦੇਵਤਿਆਂ ਦੇ ਪਾਸ ਗਿਆ, ਸਭ ਨੇ ਇਨਕਾਰ ਕਰ ਦਿੱਤਾ ਕਿ ਤੇਰਾ ਪਰਾਲੰਬਿਤ ਕਰਮ ਹੈ, ਅਸੀਂ ਇਸ ਨੂੰ ਮੇਟ ਨਹੀਂ ਸਕਦੇ। ਫਿਰ ਇਸਨੇ ਸ਼ਿਵਾ ਦੀ ਆਰਾਧਨਾ ਕੀਤੀ। ਜਦੋਂ ਸ਼ਿਵਜੀ ਨੂੰ ਇਸਨੇ ਪ੍ਰਸੰਨ ਕਰ ਲਿਆ ਤੇ ਸ਼ਿਵਜੀ ਨੇ ਕਿਹਾ, ਵਰ ਮੰਗ, ਕਹਿੰਦਾ ਮੇਰਾ ਕਲੰਕ ਮੇਟ ਦਿਓ। ਸ਼ਿਵਜੀ ਕਹਿਣ ਲੱਗੇ, ਤੇਰਾ ਪਰਾਲੰਬਿਤ ਕਰਮ ਹੈ, ਮੈਂ ਇਸ ਨੂੰ ਮੇਟ ਨਹੀਂ ਸਕਦਾ, ਤੂੰ ਕੁਝ ਹੋਰ ਮੰਗ ਲੈ, ਮੈਂ ਤੈਨੂੰ ਉਹ ਦਿੰਦਾ। ਕਹਿਣ ਲੱਗਾ, ਫਿਰ ਮੈਂ ਤੁਹਾਡੇ ਮਸਤਕ ਤੇ ਰਹਿਣਾ ਚਾਹੁੰਦਾ। ਸ਼ਿਵਜੀ ਕਹਿਣ ਲੱਗੇ, ਗੱਲ ਇਹ ਹੈ, ਦੂਜ ਦਾ ਚੰਦਰਮਾ ਬਣ ਕੇ ਤੂੰ ਮੇਰੇ ਮਸਤਕ ਤੇ ਰਹਿ ਸਕਦਾ, ਜੇ ਤੂੰ ਇਹ ਕਹਿ ਚੌਥ ਦਾ ਬਣ ਕੇ ਕਲੰਕਿਤ ਚੰਦਰਮਾ ਨੂੰ ਮੈਂ ਨਹੀਂ ਰੱਖਾਂਗਾ। ਦੂਜ ਦਾ ਚੰਦਰਮਾ ਬਣ ਕੇ ਸ਼ਿਵਜੀ ਦੇ ਮਸਤਕ ਤੇ ਰਿਹਾ, ਰਹਿਣ ਦਾ ਕਾਰਨ ਕੀ ਸੀ? ਜਟਾ ਚੋਂ ਨਿਕਲਦੀ ਹੋਈ ਗੰਗਾ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋ ਜਾਵਾਂ, ਕਿਉਂਕਿ ਹਿੰਦੂ ਫਿਲਾਸਫੀ ਜਿਹੜੀ ਹੈ ਉਹ ਗੱਲ ਕਹਿੰਦੀ ਹੈ ਕਿ ਜਿਹੜਾ ਵਿਅਕਤੀ ਸ਼ਰਧਾ ਭਾਵਨਾ ਨਾਲ ਅੰਦਰੋਂ ਹਿੱਤ ਜਾਣ ਕੇ ਸ਼ਰਧਾ ਨਾਲ ਗੰਗਾ ਦੇ ਦਰਸ਼ਨ ਕਰ ਲੈਂਦਾ, ਔਰ ਉਹ ਵਿਅਕਤੀ ਦਾ 100 ਜਨਮ ਜਿਹੜਾ ਹੈ ਉਹ ਸੌਰ ਜਾਂਦਾ। ਜਿਹੜਾ ਸ਼ਰਧਾ ਨਾਲ ਗੰਗਾ ਦਾ ਜਲ ਪੀ ਲੈਂਦਾ ਉਹਦੇ 200 ਜਨਮ ਸੌਰ ਜਾਂਦੇ ਨੇ, ਔਰ ਜਿਹੜਾ ਭਾਵਨਾ ਨਾਲ ਗੰਗਾ ਵਿੱਚ ਇਸ਼ਨਾਨ ਕਰ ਲੈਂਦਾ ਉਸ ਦੇ 1000 ਜਨਮ ਸਵਰ ਜਾਂਦੇ ਨੇ। ਇਹ ਹਿੰਦੂ ਫਿਲਾਸਫੀ ਕਹਿੰਦੀ। ਤੋ ਇਸ ਭਾਵਨਾ ਨਾਲ ਉਹ ਗੰਗਾ ਦੇ ਜਲ ਵਿੱਚ ਇਸ਼ਨਾਨ ਕਰਦਾ ਰਿਹਾ ਮਸਤਕ ਤੇ ਰਹਿ ਕੇ। ਜਦੋਂ ਗੰਗਾ ਪ੍ਰਸੰਨ ਹੋਈ, ਗੰਗਾ ਨੇ ਕਿਹਾ, ਤੂੰ ਬੜਾ ਇਸ਼ਨਾਨ ਕੀਤਾ, ਮੰਗ ਕੀ ਮੰਗਦਾ? ਕਹਿਣ ਲੱਗਾ, ਮੇਰਾ ਕਲੰਕ ਮਿਟ ਦਿਓ। ਕਹਿਣ ਲੱਗੀ, ਐਸਾ ਹੋ ਨਹੀਂ ਸਕਦਾ, ਮੈਂ ਨਹੀਂ ਮਿਟ ਸਕਦੀ ਤੇਰਾ ਕਲੰਕ, ਤੇਰਾ ਪਰਾਲੰਬਿਤ ਕਰਮ ਹੈ, ਉਹਨੂੰ ਮੈਂ ਮੇਟ ਨਹੀਂ ਸਕਦੀ। ਫਿਰ ਇਹਨੇ ਐਸਾ ਕਿਹਾ, ਜੇ ਤੂੰ ਮੇਟ ਨਹੀਂ ਸਕਦੀ ਤਾਂ ਫਿਰ ਐਸਾ ਹੋ ਜਾਏ, ਮੈਂ ਭਗਵਾਨ ਦੀ ਭਗਤੀ ਅਨੰਤ ਭਗਤ ਬਣ ਕੇ ਕਰਨਾ ਚਾਹੁੰਦਾ। ਕਹਿਣ ਲੱਗੀ, ਹਾਂ ਤੂੰ ਅਨੰਤ ਭਗਤ ਹੋ ਜਾ। ਅਨੰਤ ਦਾ ਮਤਲਬ ਹੈ ਦੂਜਾ, ਅਨੰਨਿਆ ਸ਼ਬਦ ਹੈ ਅਸਲ। ਅਨੰਨਿਆ ਦਾ ਮਤਲਬ ਹੈ ਕਿਸੇ ਦੂਸਰੇ ਨੂੰ ਆਪਣੀ ਦ੍ਰਿਸ਼ਟੀ ਥੱਲੇ ਨਾ ਲਿਆਉਣ ਵਾਲਾ ਭਗਤ, ਕੇਵਲ ਤੇ ਕੇਵਲ ਇੱਕ ਨਾਲ ਜਿਸ ਦੀ ਸਾਂਝ ਹੋਏ ਉਹਨੂੰ ਅਨੰਨਿਆ ਭਗਤ ਕਹਿੰਦੇ। ਇਹ ਅਨੰਨਿਆ ਭਗਤੀ ਕਰਨ ਲੱਗ ਪਿਆ, ਵਿਸ਼ਨੂੰ ਪ੍ਰਸੰਨ ਹੋ ਗਏ, ਉਹਨਾਂ ਨੂੰ ਕਹਿਣ ਲੱਗਾ, ਮੇਰਾ ਇਹਨੇ ਕਿਹਾ ਵੀ ਜੇ ਮੈਂ ਉਵੇਂ ਕਿਹਾ ਜਿਵੇਂ ਗੰਗਾ ਨੂੰ ਕਿਹਾ ਸੀ ਕਲੰਕ ਮੇਟ ਦੇ, ਜਿਵੇਂ ਸ਼ਿਵਜੀ ਨੂੰ ਕਿਹਾ ਕਲੰਕ ਮੇਟ ਦੇ, ਇਹਨਾਂ ਨੇ ਮੇਟਣਾ ਨਹੀਂ। ਤੇ ਕਹਿਣ ਲੱਗਾ, ਭਗਵਾਨ ਐਸਾ ਮੈਂ ਚਾਹੁੰਦਾ ਕਿ ਤੁਸੀਂ ਖੁਦ ਮੇਰੀ ਵੰਸ਼ ਵਿੱਚ ਜਨਮ ਲੈ ਕੇ ਆਓ। ਭਗਵਾਨ ਕਹਿਣ ਲੱਗਾ, ਤਥਾਸਤੂ, ਮੈਂ ਕ੍ਰਿਸ਼ਨ ਹੋ ਕੇ ਤੇਰੀ ਵੰਸ਼ ਵਿੱਚ ਜਨਮ ਲਵਾਂਗਾ। ਕ੍ਰਿਸ਼ਨ ਜੀ ਚੰਦਰਵੰਸ਼ੀ ਸਨ। ਤਾਂ ਕ੍ਰਿਸ਼ਨ ਜੀ ਬਣ ਕੇ ਜਦੋਂ ਵਿਸ਼ਨੂੰ ਜਨਮ ਲੈ ਕੇ ਚੰਦਰਮਾ ਦੀ ਕੁਲ ਵਿੱਚ ਆਇਆ ਤੇ ਚੰਦਰਮਾ ਨੇ ਫਿਰ ਜਾ ਕੇ ਸਵਾਲ ਕੀਤਾ ਸਨ ਕਰਕੇ, ਕ੍ਰਿਸ਼ਨ ਜੀ ਚੁੱਪ ਕਰ ਗਏ, ਉਹ ਵਾਪਸ ਚਲਿਆ ਗਿਆ। ਉਹਨੇ ਆਪਣੇ ਭਰਾ ਪ੍ਰਸੇਨ ਨਾਲ ਗੱਲ ਕੀਤੀ ਕਿ ਮਣੀ ਕ੍ਰਿਸ਼ਨ ਜੀ ਮੰਗਦੇ ਸਨ, ਉਹਨੇ ਕਿਹਾ ਮਣੀ ਮੈਨੂੰ ਦੇ ਦੇ, ਕ੍ਰਿਸ਼ਨ ਕਿਤੇ ਤੇਰੀ ਮਣੀ ਚੁਰਾ ਕੇ ਨਾ ਲੈ ਜਾਏ। ਪ੍ਰਸੇਨ ਨੇ ਉਹ ਮਣੀ ਲੈ ਕੇ ਆਪਣੀ ਪੱਗ ਦੇ ਲੜ ਬੰਨ ਲਈ। ਜਦੋਂ ਆਪ ਕਿਤੇ ਦੂਰ ਜੰਗਲ ਵਿੱਚ ਗਿਆ, ਉੱਥੇ ਪ੍ਰਸੇਨ ਨੂੰ ਸ਼ੇਰ ਮਿਲਿਆ, ਸ਼ੇਰ ਨਾਲ ਪ੍ਰਸੇਨ ਦਾ ਯੁੱਧ ਹੋਇਆ, ਸ਼ੇਰ ਨੇ ਪ੍ਰਸੇਨ ਨੂੰ ਮਾਰ ਦਿੱਤਾ ਤੇ ਉਹਦੀ ਜਿਹੜੀ ਪੱਗ ਸੀ ਮਣੀ ਸਮੇਤ ਉਹ ਘਸੀਟ ਕੇ ਲੈ ਗਿਆ। ਅੱਗੇ ਜਾ ਕੇ ਐਸਾ ਲਿਖਿਆ ਮਿਲਦਾ ਹੈ ਕਿ ਜਾਮਵੰਤ ਨਾਮੇ ਭਾਲੂ ਰਿਸ਼ ਜਿਹੜਾ ਸੀ ਉਹ ਸ਼ੇਰ ਨੂੰ ਮਿਲਿਆ। ਸ਼ੇਰ ਤੇ ਜਾਮਵੰਤ ਦਾ ਯੁੱਧ ਹੁੰਦਾ ਰਿਹਾ, ਯੁੱਧ ਵਿੱਚ ਜਾਮਵੰਤ ਨੇ ਸ਼ੇਰ ਨੂੰ ਮਾਰ ਦਿੱਤਾ ਤੇ ਉਹ ਜਿਹੜੀ ਮਣੀ ਸੀ ਉਹ ਦਸਤਾਰ ਸਮੇਤ ਲੈ ਕੇ ਜਾ ਕੇ ਗੁਫਾ ਚ ਵੜ ਗਿਆ। ਕੁਝ ਦਿਨ ਜਦੋਂ ਪ੍ਰਸੇਨ ਵਾਪਸ ਨਾ ਆਇਆ ਤੇ ਉਹਦਾ ਜਿਹੜਾ ਭਰਾ ਸੀ ਸ਼ਤਰਾਜਿਤ ਉਹਨ ਲਾਤਾ ਉਹਦੇ ਤੇ ਦੂਸ਼ਣ ਕਿ ਜਿਹੜੀ ਮਣੀ ਦੇ ਲਾਲਚ ਪਿੱਛੇ ਕ੍ਰਿਸ਼ਨ ਨੇ ਮੇਰੇ ਭਰਾ ਨੂੰ ਪ੍ਰਸੇਨ ਨੂੰ ਮਾਰ ਦਿੱਤਾ। ਉਹ ਕਲੰਕ ਲੱਗ ਗਿਆ, ਕਲੰਕ ਲੱਗ ਗਿਆ ਤੇ ਕ੍ਰਿਸ਼ਨ ਜੀ ਨੇ ਮਾਰਿਆ ਨਹੀਂ ਸੀ। ਕ੍ਰਿਸ਼ਨ ਜੀ ਨੇ ਕਿਹਾ ਕਿ ਮੈਂ ਮਾਰਿਆ ਨਹੀਂ, ਮੈਂ ਤੇਰੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ, ਪਰ ਹੋ ਸਕਿਆ ਤਾਂ ਮਣੀ ਤੈਨੂੰ ਵਾਪਸ ਲਿਆ ਕੇ ਦਿੱਤੀ ਜਾਏਗੀ। ਪਰ ਉਹ ਤੇਰਾ ਭਰਾ ਗਿਆ ਕਿੱਥੇ ਸੀ? ਕਹਿਣ ਲੱਗਾ ਜੰਗਲ ਚ ਗਿਆ ਸੀ। ਕ੍ਰਿਸ਼ਨ ਜੀ ਉਧਰ ਨੂੰ ਚੱਲ ਪਏ, ਜਾ ਕੇ ਜੰਗਲ ਵਿੱਚ ਕ੍ਰਿਸ਼ਨ ਜੀ ਨੇ ਦੇਖਿਆ ਕਿ ਸ਼ੇਰ ਮਰਿਆ ਪਿਆ ਹੈ। ਪਹਿਲਾਂ ਉਹਦੇ ਭਰਾ ਦੀ ਲਾਸ਼ ਮਿਲੀ, ਲਾਸ਼ ਦੇ ਕੋਲੋਂ ਸ਼ੇਰ ਦੀਆਂ ਪੈੜਾਂ ਦੇਖੀਆਂ, ਦੇਖਿਆ ਉਹ ਜਗ੍ਹਾ ਪੁੱਟੀ ਹੋਈ, ਯੁੱਧ ਹੁੰਦਾ ਰਿਹਾ ਹੈ, ਉਹਦਾ ਭਰਾ ਪ੍ਰਸੇਨ ਮਰਿਆ ਪਿਆ, ਅੱਗੋਂ ਸ਼ੇਰ ਦੀ ਪੈੜ ਲੈ ਕੇ ਅੱਗੇ ਚੱਲੇ। ਅੱਗੇ ਦੇਖਦੇ ਨੇ ਕਿ ਸ਼ੇਰ ਮਰਿਆ ਪਿਆ ਹੈ, ਪਹਿਲਾਂ ਪ੍ਰਸੇਨ ਨੂੰ ਮਰਿਆ ਦੇਖਿਆ, ਫਿਰ ਸ਼ੇਰ ਨੂੰ ਮਰਿਆ ਦੇਖਿਆ, ਉਹਦੇ ਨਾਲ ਰਿਛ ਦੀਆਂ ਪੈੜਾਂ ਦੇਖੀਆਂ। ਤੋ ਰਿਛ ਦੀਆਂ ਪੈੜਾਂ ਦੇ ਪਿੱਛੇ ਚੱਲ ਕੇ ਉਸ ਖੱਡ ਵਿੱਚ ਚਲੇ ਗਏ। ਜਦੋਂ ਉਸ ਖੱਡ ਵਿੱਚ ਗਏ ਤੇ ਕ੍ਰਿਸ਼ਨ ਜੀ ਨੂੰ ਜਾਮਵੰਤ ਨੇ ਦੇਖਿਆ ਤੇ ਕ੍ਰਿਸ਼ਨ ਜੀ ਨਾਲ ਆ ਕੇ ਲੜਨਾ ਸ਼ੁਰੂ ਕਰਤਾ। ਜਿਹੜਾ ਹਿੰਦੂ ਇਤਿਹਾਸ ਹੈ ਉਹ ਇਹ ਗੱਲ ਕਹਿੰਦਾ ਹੈ ਕਿ 28 ਦਿਨ ਯੁੱਧ ਹੁੰਦਾ ਰਿਹਾ। 28 ਦਿਨਾਂ ਦੇ ਯੁੱਧ ਤੋਂ ਬਾਅਦ ਕ੍ਰਿਸ਼ਨ ਜੀ ਨੇ ਸੋਚਿਆ ਕਿ ਜਿਹੜਾ ਜਾਮਵੰਤ ਹੈ ਇਹ ਰਾਮ ਚੰਦਰ ਦਾ ਉਪਾਸ਼ਕ ਹੈ, ਇਸ ਕਰਕੇ ਜਿੰਨੀ ਦੇਰ ਤੱਕ ਮੈਂ ਇਹਨੂੰ ਰਾਮ ਬਣ ਕੇ ਦਰਸ਼ਨ ਨਹੀਂ ਦਿਆਂਗਾ ਇਹਨੂੰ ਲੜਨੋਂ ਹਟਣਾ ਨਹੀਂ। ਉਹਨੇ ਆਪਣਾ ਰਾਮ ਦਾ ਸਰੂਪ ਬਣਾਇਆ। ਜਦੋਂ ਰਾਮ ਦਾ ਸਰੂਪ ਉਸਨੇ ਤੱਕਿਆ, ਉਹਨੂੰ ਸਾਰੇ ਹਥਿਆਰ ਸੁੱਟ ਕੇ ਉਹਨਾਂ ਦੀ ਚਰਨੀ ਪੈ ਗਿਆ। ਉਹਨਾਂ ਕਿਹਾ ਮਣੀ ਚਾਹੀਦੀ ਹੈ, ਉਹ ਦਸਤਾਰ ਸਮੇਤ ਉਹ ਮਣੀ ਉਹਨੂੰ ਕ੍ਰਿਸ਼ਨ ਜੀ ਨੂੰ ਦੇ ਦਿੱਤੀ। ਆਪਣੀ ਲੜਕੀ ਦਾ ਰਿਸ਼ਤਾ ਵੀ ਕ੍ਰਿਸ਼ਨ ਜੀ ਨਾਲ ਕੀਤਾ। ਪਰ ਜਦੋਂ ਉਹ ਲਿਆ ਕੇ ਮਣੀ ਕ੍ਰਿਸ਼ਨ ਜੀ ਨੇ ਸ਼ਤਰਾਜਿਤ ਨੂੰ ਦਿੱਤੀ ਕਿ ਤੇਰੀ ਮਣੀ ਮੈਂ ਚੋਰੀ ਨਹੀਂ ਸੀ ਕੀਤੀ, ਤੇਰੇ ਭਰਾ ਨਾਲ ਆਹ ਹਾਲ ਵਰਤਿਆ ਤੇ ਮੈਂ ਇਹ ਮਣੀ ਤੇ ਉਹਦੀ ਪੱਗ ਉੱਥੋਂ ਲੈ ਕੇ ਆਇਆ ਜਾ ਕੇ। ਉਹ ਜਾ ਕੇ ਜਗ੍ਹਾ ਦਿਖਾਈ, ਉਹ ਮਣੀ ਉਸਨੂੰ ਸ਼ਤਰਾਜਿਤ ਨੂੰ ਦੇ ਦਿੱਤੀ। ਸ਼ਤਰਾਜਿਤ ਨੇ ਆਪਣੀ ਲੜਕੀ ਦਾ ਰਿਸ਼ਤਾ ਕ੍ਰਿਸ਼ਨ ਜੀ ਨਾਲ ਕੀਤਾ, ਪਰ ਉਹ ਮਣੀ ਜਿਹੜੀ ਸੀ ਉਹ ਦਾਜ ਵਿੱਚ ਦਿੱਤੀ। ਕ੍ਰਿਸ਼ਨ ਜੀ ਨੇ ਇਹ ਕਹਿ ਕੇ ਮਣੀ ਵਾਪਸ ਕਰ ਦਿੱਤੀ ਕਿ ਦੇਵਤਿਆਂ ਵੱਲੋਂ ਮੇਰੀ ਚੀਜ਼ ਮੈਂ ਦਾਜ ਵਿੱਚ ਨਹੀਂ ਲਵਾਂਗਾ। ਉਹਦੀ ਲੜਕੀ ਨੂੰ ਲੈ ਗਏ ਤੇ ਮਣੀ ਉਸਨੂੰ ਵਾਪਸ ਦੇ ਦਿੱਤੀ। ਇਸ ਤਰ੍ਹਾਂ ਕ੍ਰਿਸ਼ਨ ਜੀ ਦਾ ਕਲੰਕ ਲੱਥਿਆ। ਤੋ ਆਪ ਜੀ ਕਹਿ ਰਹੇ ਹਨ ਕਿ ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਐ ਔਰਤ ਸ਼ੰਕਰ ਦੇ ਮੱਥੇ ਤੇ ਵਸਣ ਵਾਲਾ ਚੰਦਰਮਾ ਜਿਹੜਾ ਨਿਤਾ ਪ੍ਰਤੀ ਗੰਗਾ ਵਿੱਚ ਇਸ਼ਨਾਨ ਕਰਦਾ ਸੀ, ਔਰ ਉਹਦੇ ਘਰ ਵਿੱਚ ਕੁੱਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ, ਸਾਰੰਗ ਪਾਨ ਕ੍ਰਿਸ਼ਨ ਮਹਾਰਾਜ ਸਾਰੰਗ ਨਾਮੇ ਤਰਖ ਤਨਖ ਦੇ ਧਾਰਨ ਵਾਲੇ ਕ੍ਰਿਸ਼ਨ ਮਹਾਰਾਜ ਜੀ ਉਹਦੀ ਕੁੱਲ ਵਿੱਚ ਪੈਦਾ ਹੋਏ, ਪਰ ਕਰਮ ਕਰ ਕਲੰਕ ਮਫੀਟ ਸ੍ਰੀ, ਉਹਦਾ ਕਰਮ ਐਸਾ ਸੀ ਕਿ ਉਹਦਾ ਕਲੰਕ ਮਿਟ ਨਾ ਸਕਿਆ। ਉਹ ਗੁਰੂ ਔਰਤ ਗਾਮੀ ਸੀ, ਇਸ ਕਰਕੇ ਉਸ ਦਾ ਕਲੰਕ ਨਾ ਮਿਟਿਆ। ये मिटदा नहीं, तेरे भाव ऐसे, तेरे कर्म ऐसे कि तेरे कोले कोई नौकर टिकदा नहीं। भगवान आया वह भी तेनू छड़ के चलिया गया। तू इस गल की जिद ना कर, तेरे कर्म ही ऐसे हैं। अगली पंक्ति च कह रहे हैं,
विश्व का दीपक स्वामी ताचे रे स्वार्थी, पंखी राय गरुड़ ताचे बादवा।
विश्व का दीपक स्वामी सारे विश्व नू, सारी दुनिया नू दीपक लो दिंदा, चानना दिंदा। विश्व का दीवा केड़ा सूरज, विश्व का दीपक स्वामी और दुनिया का मालिक है, जिदे करके लोगों च प्राण चलते ने। ता तेरे स्वार्थी पंखी, ओदा एक रथी महारथी है, ओदे रथ नू चलाने वाला पंखी राय गरड़ ताचे बांधवा। पंछियां दा राजा जिहड़ा गरड़ है, ओदा बांधवा संबंधी भरा जिहड़ा अरण, अरण सूरज दा रथवाही सी, गरड़ ओदा भरा सी। ते कहंदे पर वचन कर रहे हैं, गरड़ ताचे बांधवा कर्म कर अरण पिंगला री। ऐ औरत, अरण ने ऐसा काम किया कि अरण पिंगला हो गया, ओदियां लत्तां काम नहीं सी कर दियां, पिंगला सी। रावत ने सवाल किया, महाराज की कर्म किया अरण ने, क्यों पिंगला हो गया? कहन लगे, सुन, जेड़ा गरड़ सी ते अरण ये दो सके भरा सन, इन्हां दा पिता सी कच्छप रिखी, इन्हां दा माता दा नां सी बनिता। बनिता ने एक दिन कच्छप दे अगे बेनती कीती कि महाराज साडे घर विच पुत्तर नहीं है, आप जी कृपा करो पुत्र हो जान। तो कच्छप ने उन्हूं दो पुत्र होण दा वर दिता। ऐसा क्या कि अंडियां चो जन्म लैणगे, जदों वो अंडे बनता दे पेट चो बाहर आए, कच्छप ने कहा कि इन्हां अंडियां नूं 1000 साल सांभ के रखना, 1000 साल बाद इन्हां नूं तोड़ना, फिर इन्हां च बच्चे निकलणगे, पहला नहीं तोड़ने। सतयुग दा समां सी, उमरां लंबियां सन, 500 वर्ष जदों बीतिया ते बनता ने यह सोच के पुत्रां दे मोह विच कि किते पए अंडियां च गाली ना जाण, 500 सालां दे बाद एक अंडा तोड़ लिया। जिहड़ा अंडा तोड़िया उहदे विचों अरण निकलिया, जिहड़ा पिंगला सी, जिहदियां लत्तां नहीं सन, जिहदा उपरला शरीर तां ठीक सी पर लत्तां नहीं सन। उन माता नूं ये बचन कहे कि तू गलती कीती, मेरियां लत्तां नहीं, 500 साल लगने सन अजे होर मैनूं संपूर्ण होण लई। उन जाके अपने पति नूं दस्या कि मैं अपनी गलती नाल एक अंडा तोड़िया है, उहदे चों बच्चा निकलिया है पर उहदे लत्तां नहीं हन। उन फिर कच्छप ने गल कही, कहिंदा उहदे भाग इदां दे सन, उहदे कर्म इदां दे सन, उह मिट नहीं सकदे। तू गलती कीती, शायद 1000 साल बाद साडी तपस्या नाल उहदे कर्म मिट जांदे, पर एवें होणा सी, ईश्वर नूं एवें मंजूर सी, उहने कोई कर्म ऐसा कीता है। कहण लगी, की कर्म कीता है? कहिंदे उहने छोटे हुंदिआं ने भंभीरी तितलियां जिसनूं तुसीं कहिंदे हो, उहनूं तितली नूं लै के उहदियां लत्तां तोड़ियां सन। उहदे परारंभ दा जिहड़ा फल है उसनूं मिलिआ कि उहदियां लत्तां नहीं हन। कर्म कर अरण पिंगला ले, सूरज नूं कई बार प्रसन्न करके उहनां इह गल कही कि मेरे भरा नूं ठीक कर दिओ। गरण ने, गरण भगवान दा वाहन, अरण सूरज दा रथवाही, ਪਰ ਪਿਆਰਿਓ ਸੂਰਜ ਇਨਕਾਰ ਕਰ ਦਿੰਦਾ ਰਿਹਾ ਕਿ ਜਿਹੜਾ ਅਰਨ ਹੈ ਇਹ ਪਿੰਗਲਾ ਹੀ ਰਹੇਗਾ, ਮੈਂ ਇਹਦੇ ਪਰਾਲੰਬਿਤ ਕਰਮ ਨੂੰ ਮੇਟ ਨਹੀਂ ਸਕਦਾ। ਇਹ ਔਰਤ ਕਰਮ ਕਰਕੇ ਉਹ ਪਿੰਗਲਾ ਰਿਹਾ, ਪਰਾਲੰਬਿਤ ਕਰਮ ਨੂੰ ਕੋਈ ਮੇਟ ਨਹੀਂ ਸਕਦਾ। ਤੇਰੀ ਪਰਾਲੰਬਿਤ ਐਸੀ ਹੈ ਕਿ ਤੂੰ ਨੌਕਰ, ਭਗਵਾਨ ਵੀ ਤੇਰੇ ਘਰ ਵਿਚ ਨੌਕਰ ਬਣ ਕੇ ਆਇਆ ਪਰ ਤੇਰੇ ਨਿੰਦਾ ਕਰਨ ਤੇ ਉਹ ਤੇਰੇ ਘਰ ਤੋਂ ਚਲਿਆ ਗਿਆ। ਇਸ ਕਰਕੇ ਤੇਰੇ ਕਰਮ ਐਸੇ ਹਨ, ਮੈਂ ਇਹਨਾਂ ਨੂੰ ਮੇਟ ਨਹੀਂ ਸਕਦਾ। ਤ੍ਰਿਲੋਚਨ ਜੀ ਕਹਿ ਰਹੇ ਹਨ,
ਅਨਕ ਪਾਤਕ ਹਰਤਾ ਤ੍ਰਿਭਵਨ ਨਾਥ ਰੇ, ਤੀਰਥ ਤੀਰਥ ਭ੍ਰਮਤਾ ਲਨ ਪਾਰ ਰੇ, ਕਰਮ ਕਰ ਕਪਾਲ ਮਫੀਟਸ ਰੇ।
ਆਖੋ ਗਜ ਕੇ ਸਤਨਾਮ ਸ੍ਰੀ ਵਾਹਿਗੁਰੂ। ਤੀਜਾ ਪ੍ਰਮਾਣ ਦਿੰਦੇ, ਅਨਕ ਪਾਤਕ ਹਰਤਾ, ਪਾਤਕ ਹੁੰਦਾ ਪਾਪ, ਹਰਤਾ ਹੁੰਦਾ ਪਾਪਾਂ ਦੇ ਨਾਸ ਕਰਨ ਵਾਲਾ। ਕਹਿੰਦੇ ਦੇਖ ਮਹਾਦੇਵ ਸ਼ਿਵਜੀ ਜਿਸ ਨੂੰ ਕਹਿੰਦੇ, ਮਹਾਦੇਵ ਲੋਕਾਂ ਦੇ ਅਨੇਕਾਂ ਪਾਪਾਂ ਨੂੰ ਦੂਰ ਕਰ ਦਿੰਦਾ, ਤਿੰਨਾਂ ਲੋਕਾਂ ਦਾ ਨਾਥ ਮਾਲਕ ਹੈ। ਅਨਕ ਪਾਤਕ ਹਰਤਾ ਤ੍ਰਿਭਵਨ ਨਾਥ ਰੀ, ਕਹਿੰਦੇ ਤੀਰਥ ਤੀਰਥ ਭਰਮਤਾ ਲਹਿ ਨਾ ਪਾਰ ਰੀ, ਕਰਮ ਕਰ ਕਪਾਲ ਮਫੀਟ ਸ੍ਰੀ। ਕਹਿੰਦੇ ਉਹਨਾਂ ਐਸਾ ਕਰਮ ਕੀਤਾ, ਕਪਾਲ ਸਿਰ ਉਹਦੇ ਹੱਥ ਨਾਲ ਚੁੰਬੜ ਗਿਆ, ਅਨੇਕ ਤੀਰਥਾਂ ਤੇ ਜਾ ਕੇ ਵੀ ਉਹ ਲੱਥਿਆ ਨਹੀਂ। ਕਿਉਂ? ਕਿਉਂਕਿ ਉਹਦਾ ਪਰਾਲੰਬਿਤ ਕਰਮ ਐਸਾ ਸੀ। ਪੁੱਛਿਆ ਕੀ ਕਰਮ ਕੀਤਾ ਸ਼ਿਵਜੀ ਨੇ, ਮਹਾਦੇਵ ਜੀ ਨੇ ਕੀ ਕਰਮ ਕੀਤਾ? ਕਹਿਣ ਲੱਗੇ ਦੇਵਤਿਆਂ ਦੀ ਸਭਾ ਇਕੱਠੀ ਸੀ, ਉਹ ਦੇਵਤਿਆਂ ਦੀ ਸਭਾ ਵਿੱਚ 16 ਸਿਗਾਰਾਂ ਦੀ ਗੱਲ ਚੱਲ ਰਹੀ ਸੀ। 16 ਸਿਗਾਰ ਔਰਤ ਤੇ ਕਰਦੇ ਮੰਨੇ ਜਾਂਦੇ, ਉਹਨਾਂ 16 ਸਿਗਾਰਾਂ ਦੀ ਗੱਲ ਦੇਵਤਿਆਂ ਦੀ ਸਭਾ ਵਿੱਚ ਚੱਲ ਰਹੀ ਸੀ ਤੇ ਬਰਮਾ ਦੇ ਮਨ ਵਿੱਚ ਐਸਾ ਆਇਆ ਕਿ ਇਸ ਵੇਲੇ ਸਭਾ ਵਿੱਚ 16 ਸ਼ਿੰਗਾਰ ਕਿਸ ਦੇ। ਜਦੋਂ ਉਹਨ ਤੱਕਿਆ ਤੇ ਉਹਦੀ ਲੜਕੀ ਦੇ ਉਹ 16 ਸ਼ਿੰਗਾਰ ਟੁੱਕਦੇ ਸਨ। ਉਹਦੀ ਨਿਗਾਹ ਚਲਾਇਮਾਨ ਹੋ ਗਈ, ਉਹਦਾ ਮਨ ਚਲਾਇਮਾਨ ਹੋ ਗਿਆ, ਦ੍ਰਿਸ਼ਟੀ ਮੈਲੀ ਹੋ ਗਈ ਆਪਣੀ ਪੁੱਤਰੀ ਤੇ। ਜਦੋਂ ਉਹਦੀ ਪੁੱਤਰੀ ਨੇ ਉਸਦੀ ਨਿਗਾਹ ਦੇਖੀ, ਉਹ ਉੱਠ ਕੇ ਦੂਸਰੇ ਪਾਸੇ ਚਲੀ ਗਈ। ਬਰਮਾ ਦੇਵਤਿਆਂ ਦੀ ਸਭਾ ਚ ਬੈਠਾ ਉਹਦੇ ਪਿੱਛੇ ਤਾਂ ਨਾ ਦੌੜ ਸਕਿਆ। ਕਹਿਣ ਲੱਗੇ ਉਹਨੇ ਇੱਕ ਮੁਖ ਇਧਰਲੇ ਪਾਸੇ ਕਰ ਲਿਆ, ਉਹ ਦੂਸਰੇ ਪਾਸੇ ਗਈ ਦੂਸਰੇ ਪਾਸੇ ਮੁਖ ਕਰ ਲਿਆ, ਤੀਸਰੇ ਪਾਸੇ ਗਈ ਤੀਸਰੇ ਪਾਸੇ ਮੁਖ ਕਰ ਲਿਆ। ਅਖੀਰ ਉਹ ਆਕਾਸ਼ ਵੱਲ ਉੱਡੀ ਤੇ ਸ਼ਿਵਜੀ ਸਾਰੇ ਕੌਤਕ ਨੂੰ ਦੇਖਦੇ ਸਨ। ਉਹਨੇ ਜਦੋਂ ਉੱਪਰਲਾ ਸਿਰ ਲਾਇਆ, ਪੰਜਵਾਂ ਸਿਰ ਸਥਾਪਿਤ ਕੀਤਾ ਤੇ ਸ਼ਿਵਜੀ ਨੇ ਆਪਣੇ ਤ੍ਰਸੂਲ ਨਾਲ ਕ੍ਰੋਧ ਵਿੱਚ ਆ ਕੇ ਉਹਦਾ ਸਿਰ ਕੱਟ ਦਿੱਤਾ। ਜਦੋਂ ਉਹ ਸਿਰ ਸ਼ਿਵਜੀ ਨੇ ਕੱਟਿਆ ਤੇ ਸ਼ਿਵਜੀ ਦੇ ਹੱਥ ਨਾਲ ਆ ਕੇ ਉਹ ਕਪਾਲੀ ਚਿੰਬੜ ਗਈ ਤੇ ਸਿਰ ਜਿਹੜਾ ਸੀ ਉਹ ਚਿੰਬੜ ਗਿਆ। ਤਾਂ ਸ਼ਿਵਜੀ ਮਹਾਰਾਜ ਉਸ ਕਪਾਲੀ ਨੂੰ ਉਤਾਰਨ ਲਈ, ਸਿਰ ਨੂੰ ਉਤਾਰਨ ਲਈ ਬੜੇ ਤੀਰਥਾਂ ਤੇ ਗਿਆ। ਦੇਵਤਿਆਂ ਦੀਆਂ ਸਭਾਵਾਂ ਵਿੱਚ ਵੀ ਐਸਾ ਕਿਹਾ ਕਿਵੇਂ ਉਤਰ ਜਾਏ, ਔਰ ਬਰਮਾ ਨੇ ਸ਼ਰਾਪ ਦਿੱਤਾ ਕਿ ਜਾ ਤੂੰ ਮੇਰਾ ਸਿਰ ਕੱਟਿਆ ਹੈ, ਜੀਵਨ ਭਰ ਤੁਸੀਂ ਮੰਗ ਕੇ ਖਾਓਗੇ, ਮੰਗ ਕੇ ਖਾਏਗਾ ਭਿਖਾਰੀ ਬਣੇਗਾ। ਐਸਾ ਵੀ ਜ਼ਿਕਰ ਆਉਂਦਾ ਕਿ ਆਪ ਭਿਖਾਰੀ ਬਣ ਕੇ ਮੰਗ ਕੇ ਖਾਂਦੇ ਰਹੇ। ਹਮਾਲੀਆ ਸਹੁਰਾ ਸੀ ਮੰਨਿਆ ਗਿਆ ਸ਼ਿਵਜੀ ਦਾ। ਕਹਿਣ ਲੱਗੇ ਪਾਰਵਤੀ ਕਹਿਣ ਲੱਗੀ ਸਹੁਰੇ ਘਰ ਆ ਜਾਓ, ਇੱਥੇ ਬੰਦੇ ਨੂੰ ਕਮਾਉਣਾ ਨਹੀਂ ਪੈਂਦਾ, ਵਿਹਲੇ ਬੈਠੇ ਮਿਲ ਜਾਂਦਾ। ਉਹ ਸਹੁਰੇ ਘਰ ਵੀ ਗਿਆ ਪਰ ਜਦੋਂ ਭੋਜਨ ਕਰਦਾ ਉਹਨੂੰ ਹਜ਼ਮ ਨਾ ਹੁੰਦਾ, ਬਾਹਰ ਮੰਗ ਕੇ ਲਿਆਉਂਦਾ ਫਿਰ ਹਜ਼ਮ ਹੁੰਦਾ। ਐਸਾ ਵੀ ਜ਼ਿਕਰ ਆਉਂਦਾ। ਤੋ ਆਪ ਜੀ ਭਰਮਦੇ ਰਹੇ ਤੀਰਥਾਂ ਤੇ, ਪਰ ਕਿਸੇ ਤੀਰਥ ਨੇ ਜਿਹੜੇ ਅਨੇਕਾਂ ਪਾਪ ਲੋਕਾਂ ਦੇ ਖਤਮ ਕਰ ਦਿੰਦੇ ਸਨ, ਕਿਸੇ ਤੀਰਥ ਨੇ ਸ਼ਿਵਜੀ ਦੇ ਹੱਥ ਤੋਂ ਕਪਾਲੀ ਨਾ ਉਤਾਰੀ। ਆਪ ਘੁੰਮਦੇ ਘੁਮਾਉਂਦੇ ਜਗਾਦਰੀ ਦੇ ਨੇੜੇ 14 ਕਿਲੋਮੀਟਰ ਤੇ ਦੂਰ ਹੈ ਇੱਕ ਜਗ੍ਹਾ, ਜਿਸ ਦਾ ਬਾਅਦ ਵਿੱਚ ਨਾਮ ਕਪਾਲ ਮੋਚਨ ਪੈ ਗਿਆ।
ਕਹਿੰਦੇ ਉੱਥੇ ਆ ਕੇ ਦੂਰ ਕਿਤੇ ਥੋੜੀ ਦੂਰ ਰੁਕੇ ਜਿੱਥੇ ਇੱਕ ਗਊ ਹੈ ਉਹਦਾ ਇੱਕ ਬੱਚਾ ਹੈ 3 ਸਾਲ ਦਾ ਬ੍ਰਾਹਮਣ ਨੇ ਘਰ ਰੱਖਿਆ ਹੈ। ਬ੍ਰਾਹਮਣ ਚਾਹੁੰਦਾ ਕਿ ਮੈਂ ਇਸ ਬੱਚੇ ਨੂੰ ਬੈਲ ਬਣਾਉਣਾ ਇਸ ਕਰਕੇ ਇਹਨੂੰ ਮਰਦਾਵਪੁਣੇ ਤੋਂ ਦੂਰ ਲੈ ਜਾਇਆ ਜਾਏ ਤੋ ਇਹਨੂੰ ਕੱਲ ਨੂੰ ਕੱਟ ਦੇਣਾ ਤੇ ਇਹਨੂੰ ਬੈਲ ਬਣਾ ਲੈਣਾ। ਉਸ ਬੈਲ ਨੇ ਗੱਲ ਸੁਣ ਲਈ ਆਪਣੀ ਮਾਂ ਨੂੰ ਰਾਤ ਨੂੰ ਇਹ ਗੱਲ ਕਹੀ ਕਿ ਮੈਂ ਕੱਲ ਨੂੰ ਇਸ ਬ੍ਰਾਹਮਣ ਨੂੰ ਮਾਰ ਦੇਵਾਂ। ਉਹਨੂੰ ਕਿਹਾ ਪੁੱਤਰ ਜੇ ਤੂੰ ਇਹਨੂੰ ਮਾਰੇਗਾ ਬ੍ਰਹਮ ਹੱਤਿਆ ਲੱਗੇਗੀ। ਕਹਿਣ ਲੱਗਾ ਇੱਥੇ ਦੂਰ ਇੱਕ ਛਪੜੀ ਹੈ ਜਿਹਦਾ ਮੈਨੂੰ ਗਿਆਨ ਹੈ ਜਿਹਦੇ ਚ ਇਸ਼ਨਾਨ ਕੀਤਿਆਂ ਬ੍ਰਹਮ ਹੱਤਿਆ ਦੂਰ ਹੋ ਜਾਂਦੀ ਹੈ। ਮੈਂ ਉਸ ਵਿੱਚ ਇਸ਼ਨਾਨ ਕਰ ਲਵਾਂਗਾ ਪਰ ਇਸ ਬ੍ਰਾਹਮਣ ਨੂੰ ਨਹੀਂ ਛੱਡਾਂਗਾ ਜਿਹੜਾ ਮੇਰੇ ਜੀਵਨ ਨੂੰ ਤਬਾਹ ਕਰਨਾ ਚਾਹੁੰਦਾ ਹੈ। ਦੂਸਰੇ ਦਿਨ ਉਹ ਬ੍ਰਾਹਮਣ ਜਦੋਂ ਉਹਨੂੰ ਕੱਟਣ ਲਈ ਫੜ ਕੇ ਲੈ ਕੇ ਆਇਆ ਲੈਣ ਲਈ ਆਇਆ ਉਹਨੂੰ ਸਿੰਘ ਮਾਰਿਆ ਬ੍ਰਾਹਮਣ ਦੇ ਪੇਟ ਚ ਪਾਰ ਕਰ ਦਿੱਤਾ ਉਹਦੀ ਹੱਤਿਆ ਮਰ ਗਿਆ ਉਹ ਬ੍ਰਾਹਮਣ। ਉਹ ਬੈਲ ਉਹਨੂੰ ਛੱਡ ਕੇ ਬ੍ਰਾਹਮਣ ਨੂੰ ਆਪ ਉਸ ਤੀਰਥ ਵੱਲ ਚਲਿਆ ਗਿਆ ਉਸ ਛਪੜੀ ਤੇ ਉਹਦੇ ਨਾਲ ਨਾਲ ਸ਼ਿਵਜੀ ਵੀ ਚਲੇ ਗਏ। ਜਦੋਂ ਦੇਖਿਆ ਬੈਲ ਦਾ ਰੰਗ ਕਾਲਾ ਹੋ ਗਿਆ ਬ੍ਰਹਮ ਹੱਤਿਆ ਕਰਕੇ ਹਿੰਦੂ ਫਿਲਾਸਫੀ ਐਸਾ ਕਹਿੰਦੀ ਉਹਦਾ ਰੰਗ ਕਾਲਾ ਹੋ ਗਿਆ ਉਹ ਛਪੜੀ ਚ ਵੜਿਆ ਤੇ ਰੰਗ ਚਿੱਟਾ ਹੋ ਗਿਆ ਆਪ ਬ੍ਰਹਮ ਹੱਤਿਆ ਦੂਰ ਹੋ ਗਈ। ਉਹਦੇ ਬਾਹਰ ਨਿਕਲਣ ਤੋਂ ਬਾਅਦ ਸ਼ਿਵਜੀ ਵੀ ਉਸ ਛਪੜੀ ਚ ਵੜੇ ਉਹਨਾਂ ਦੇ ਹੱਥੋਂ ਵੀ ਉਹ ਕਪਾਲੀ ਉਤਰ ਗਈ। ਇਸ ਕਰਕੇ ਉਸ ਜਗ੍ਹਾ ਦਾ ਨਾਮ ਹੀ ਕਪਾਲ ਮੋਚਨ ਪੈ ਗਿਆ। ਕਪਾਲ ਸਿਰ ਮੋਚਨ ਦੂਰ ਕਰਨ ਵਾਲਾ ਉਸ ਜਗ੍ਹਾ ਦਾ ਨਾਮ ਹੀ ਕਪਾਲ ਮੋਚਨ ਪੈ ਗਿਆ। ਤੋ ਆਪ ਜੀ ਉਸ ਆਪਣੀ ਔਰਤ ਨੂੰ ਸਮਝਾ ਰਹੇ ਨੇ ਕਿ ਅਨਕ ਪਾਤਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਤੀਰਥ ਭਰਮਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲ ਮਫੀਟ ਸ੍ਰੀ। ਕਹਿੰਦੇ ਸ਼ਿਵਜੀ ਨੇ ਕਰਮ ਐਸਾ ਕੀਤਾ ਜਿਹਦੇ ਕਰਕੇ ਉਹਦੀ ਭਾਵੀ ਅਮਿਟ ਰਹੀ ਉਹਦੀ ਕਪਾਲੀ ਤਾਂ ਭਾਵੇਂ ਮਿਟ ਗਈ ਪਰ ਕਪਾਲੀ ਦਾ ਨਿਸ਼ਾਨ ਨਹੀਂ ਮਿਟਿਆ ਹੱਥ ਤੋਂ ਉਹ ਉਵੇਂ ਹੀ ਬਣਿਆ ਰਿਹਾ। ਇਵੇਂ ਹੈ ਔਰਤ ਤੇਰੇ ਕੀਤੇ ਕਰਮਾਂ ਦਾ ਫਲ ਤੂੰ ਭੋਗ ਰਹੀ ਹੈ ਤੇਰੇ ਭਗਵਾਨ ਵੀ ਤੇਰੇ ਘਰ ਵਿੱਚ ਆਇਆ ਉਸਨੂੰ ਵੀ ਨਾ ਰੱਖ ਸਕੀ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਅੰਮ੍ਰਿਤ ਸਸੇ ਧਿਆਨ ਲਛਮੀ ਕਲਪਤਰ ਸਿਖਰ ਸੁਨਾਗਰ ਨਦੀ ਚ ਨਾਥੰ ਕਰਮ ਕਰ ਖਾਰਮ ਪੀਟਸਰੀ।
ਹੁਣ ਚੌਥਾ ਪ੍ਰਮਾਣ ਦਿੰਦੇ ਸਮੁੰਦਰ ਕਹਿੰਦੇ ਜਿਸ ਸਮੁੰਦਰ ਵਿੱਚੋਂ ਅੰਮ੍ਰਿਤ ਨਿਕਲਿਆ ਅੰਮ੍ਰਿਤ ਸੱਸੀ ਸੱਸ ਕਹਿੰਦੇ ਨੇ ਚੰਦਰਮਾ ਨੂੰ ਜਿਸ ਸਮੁੰਦਰ ਚੋਂ ਹੀ ਚੰਦਰਮਾ ਨਿਕਲਿਆ ਜਿਸ ਸਮੁੰਦਰ ਚੋਂ ਧੇਨ ਕਾਮ ਧੇਨ ਗਊ ਨਿਕਲੀ ਜਿਸ ਸਮੁੰਦਰ ਚੋਂ ਲਕਸ਼ਮੀ ਨਿਕਲੀ ਜਿਸ ਸਮੁੰਦਰ ਚੋਂ ਕਲਪ ਤਾਰ ਤਾਰ ਦਾ ਅਰਥ ਹੈ ਤਰਵਰ ਦਰਖਤ ਜਿਹਨੂੰ ਕਲਪ ਬਿਰਸ਼ ਕਹਿੰਦੇ ਜਿਹਦੇ ਬਾਰੇ ਇਹ ਗੱਲ ਕਹੀ ਜਾਂਦੀ ਕਿ ਉਹ ਸਵਰਗ ਵਿੱਚ ਹੈ ਤੇ ਬੰਦੇ ਦੇ ਮਨ ਦੀ ਕਲਪਨਾ ਨੂੰ ਪੂਰਿਆ ਕਰ ਦਿੰਦਾ ਉਹਨੂੰ ਕਲਪ ਬਿਰਸ਼ ਕਹਿੰਦੇ ਕਲਪ ਤਾਰ ਸਿਖਰ ਸੋਨਾਗਰ ਸਿਖਰ ਉੱਚ ਸਰਾਵ ਘੋੜਾ ਸੋਨਾਗਰ ਧਨੰਤਰ ਵੈਦ ਸਿਖਰ ਸੋਨਾਗਰ ਐਰਾਪਤ ਹਾਥੀ ਜਿਹਦੇ ਵਿੱਚੋਂ ਨਿਕਲੇ ਤੇ ਨਦੀ ਚ ਨਾਥੰ ਤਮਾਮ ਨਦੀਆਂ ਦਾ ਜਿਹੜਾ ਨਾਥ ਹੈ ਸਵਾਮੀ ਹੈ ਜਿਹਦੇ ਚ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਜਿਹਦੇ ਚ ਜਾ ਕੇ ਸਮਾ ਜਾਂਦੀਆਂ ਐਸਾ ਸਮੁੰਦਰ ਕਰਮ ਕਰ ਖਾਰ ਮਫੀਟ ਸ੍ਰੀ ਕਹਿੰਦਾ ਐ ਔਰਤ ਇਹਨੇ ਵੀ ਇੱਕ ਕਰਮ ਕੀਤਾ ਜਿਸ ਕਰਕੇ ਇਹ ਖਾਰਾ ਹੋ ਗਿਆ ਔਰ ਇਹਦਾ ਜਿਹੜਾ ਪਾਪ ਹੈ ਉਹ ਮਿਟਿਆ ਨਹੀਂ ਅਜੇ ਤੱਕ ਵੀ ਖਾਰਾ ਹੈ। ਔਰਤ ਨੇ ਫਿਰ ਸਵਾਲ ਕੀਤਾ ਕਹਿਣ ਲੱਗੀ ਮਹਾਰਾਜ ਇਸ ਸਮੁੰਦਰ ਨੇ ਕੀ ਐਸਾ ਕਰਮ ਕੀਤਾ ਜਿਹਦੇ ਕਰਕੇ ਖਾਰਾ ਹੋ ਗਿਆ। ਕਹਿਣ ਲੱਗੇ ਪਹਿਲਾਂ ਜਿਹੜਾ ਸਾਗਰ ਸੀ ਸਮੁੰਦਰ ਸੀ ਉਹ ਮਿੱਠਾ ਸੀ ਤਮਾਮ ਬੰਦਗੀ ਕਰਨ ਵਾਲੇ ਲੋਕ ਸਮੁੰਦਰ ਦੇ ਕੰਢੇ ਤੇ ਜਾ ਕੇ ਰਹਿੰਦੇ ਸਨ। ਇੱਕ ਵਾਰ ਉਹਨਾਂ ਸਾਧੂਆਂ ਨੇ ਸੰਕਲਪ ਕੀਤਾ ਕਿ ਬ੍ਰਹਮ ਭੋਜ ਕੀਤਾ ਜਾਏ ਹਵਨ ਕੀਤਾ ਜਾਏ ਯੱਗ ਕੀਤਾ ਜਾਏ ਤੋ ਯੱਗ ਵਿੱਚ ਉਹਨਾਂ ਨੇ ਕਾਮਧੇਨ ਵੀ ਮੰਗਵਾ ਲਈ कल्प वृक्ष भी आ गया, बंदगी वाले सन, सारे देवते बुलाए कि सारे मिलके रब दे प्यारे यज्ञ करनगे। कहण लगे जदों उन्हें समुद्र नूं इह गल कही कि तू जल दा राजा है, तेरे तमाम नदियां पैंदियां, तू इन्हां दा नाथ है, स्वामी मालक है, ते तू जल भरन दी सेवा करनी है। कहण लगा मैं तुहाडी सेवा जल भरन दी नहीं करांगा, तुसी लोकां दे घरां चो अन्न मंग के खाण वाले साध हो, मैं तुहाडी सेवा नहीं करनी। कहण लगे अच्छा, मन विच समुंदर दे एह गल आ गई कि इन्हां नूं वेख्या जाए कि बंदगी वाला भी कोई है कि नहीं, कि सकण सिखाण वाले। जदों रात नूं साधु सुते सन, उन्हें छल मारी, सब झोंपड़ियां ढह गई, कुछ पानी च रुड़ गए, कईयां दी मौत हो गई, कई तरके किनारे लग गए, कई बच गए जेड़े दूर थोड़े सन। दिन चढ़िया, सारे ऋषि कट्ठे हो गए, सारे रब दे प्यारे कट्ठे होए, ते कुछ एक ने ऐसा कहा कि समुंदर ने मर्यादा का उलंघन क्यों किया है, किन्नी देर सानू इहदे किनारे रहिंदिया हो गई, कदे इहने ऐसा किया नहीं, ते कल भी इहने ये शब्द कहे सन कि मैं तुहाडा पानी नहीं भरना, मैं राजा हां। अज इन्हें आ गल रात घटना कर दी, साधुओं ने अंतरयामता नाल देखिया, सरबगता नाल कि समुंदर हंकारी हो गया। कुछ एक ने ऐसा कह नूं माफ कर दिता जाए, बड़ा समा आपां इहदे कंढे बैठ के गुजारिया, इहदा अमृत जल पींदे रहे हां। ते कुछ जिहड़े क्रोध की भावना रखण वाले साधु सन, क्योंकि सारयां दा सुभाअ इक नहीं हुंदा, उह कहण लगे नहीं, इहनूं सबक जरूर सिखाउणा है। उन्हां विच एक अगस्त मुनि नाम करके साधु सी, अगस्त मुनि ने विराट प्रभु दा आराधन करके उन्हूं प्रसन्न किया सी, और फिर विराट नूं आराध्या ते अपना विराट रूप बना लिया। विराट रूप बना के कहिंदे ने ढाई चूड़ियां विच सारे समुंदर नूं पी गया। जदों समुंदर नूं पी गया ते 42 लख जिहड़े जीव समुंदर च रहिंदे सन उह लगे तड़पण, की हाल होए, तमाम लोगों ने रौला पाया समुंदर नूं प्रगट करना चाहिए। जदों सारे देवते भी इकट्ठे होकर अगस्त मुनि के पास आए कि आप ऐसा ना करो, तमाम जीव मर जाएंगे, तो अगस्त मुनि ने फिर पेशाब के रास्ते समुंदर नूं बाहर कढ़िया और ऐसा श्राप दिता कि जा, जिनी देर तक तेरी होंद रहेगी तू खारा रहेगा, तेरे अंदर कोई मिठास पैदा नहीं कर सकेगा, क्योंकि तेरा परालंबित कर्म है, तू अपनी मर्यादा का उलंघन किया, तू रब के प्यारियों की निरादरी की है, इस करके इस कर्म नूं कोई मेट नहीं सकता। तो आप जी कहते हैं कर्म कर खार मफीट श्री, ऐ औरत ऐसा कर्म करने करके समुंदर अजे तक खारा है, उसने खारेपन नूं कोई मेट नहीं सकिया, तो परालंबित कर्म मिटदे नहीं हन, इस करके तू खारा है, भगवान की भी संभाल ना कर सकी, ओनू भी समझ ना सकी, वह भी तेरे निंदा करन करके घर तो चलिया गया।
दादी ले लंका गढ़, उपाड़ी ले रावण बाण, साल बेसाल आन तो खिले हरे, करम कर कछोटी मफी टसरे।
कहने जदों रावण सीता नूं चुरा के लै गया, ते भगवान कृष्ण ने राम जी ने ऐसा कहा कि सीता नूं लभो, तो हनुमान चले गया सीता नूं लभण लई, आपने लभ लई जाके लंका विच आके भगवान राम नूं सुनेहा दिता, हनुमान उत्थे पकड़िया भी गया, हनुमान नूं मारन दे उन्हें यत्न कीते पर मरे कोई ना। कहण लगा मेरी जिहड़ी शक्ति है मेरी पूछ विच है, किवें मरेगा? कहण लगा मैं इहनूं लंबी कर दिंदा, इहदे नाल रूल पेट के इहनूं अग ला दिओ। पूछ लंबी कर दित्ती, रावण दा शोक बाग पुट दित्ता। दादी ले लंका गढ़, उपाड़ी ले रावण बन, पूछ लंबी करी, उन्हें रूल पेट के अग लाती, ते हनुमान ने पूछ कमाई, जिथे जिथे पूछ बजी उथे उथे अग लग गई, सारी लंका सड़ गई। आप जी कहने अपनी औरत नूं कहने दादी ले लंका गढ़, ਉਪਾੜੀ ਲੈ ਰਾਵਣ ਬਨ, ਰਾਵਣ ਦਾ ਅਸ਼ੋਕ ਬਨ ਪੁੱਟ ਕੇ ਤਹਿਸ ਨਹਿਸ ਕਰ ਦਿੱਤਾ। ਹਨੂਮਾਨ ਨੇ ਲੰਕਾ ਸਾੜ ਦਿੱਤੀ। ਕਹਿੰਦੇ ਸਲ ਵਿਸਲ ਆਣ ਤੋਖੀ ਲੈ ਹਰੀ, ਤੇ ਰਾਮ ਚੰਦਰ ਜੀ ਨੇ ਬਚਨ ਕਹੇ ਸਨ, ਜਿਹੜਾ ਕੋਈ ਮੈਨੂੰ ਆ ਕੇ ਸੀਤਾ ਦਾ ਸੁਨੇਹਾ ਦੇਵੇਗਾ ਮੈਂ ਉਹਨੂੰ ਸਰਬੰਸ ਦੇ ਦਿਆਂਗਾ। ਦੁੱਖ ਝੱਲ ਕੇ ਕਸ਼ਟ ਸਹਿ ਕੇ ਆ ਕੇ ਸੀਤਾ ਦਾ ਸੁਨੇਹਾ ਦੇ ਕੇ ਤੋਖੀ ਲੈ ਹਰੀ, ਹਰੀ ਰੂਪ ਰਾਮ ਚੰਦਰ ਨੂੰ ਪ੍ਰਸੰਨ ਕੀਤਾ। ਪਰ ਜਦੋਂ ਆਇਆ ਰਾਮ ਚੰਦਰ ਪਾਸ ਹਨੁਮਾਨ, ਤੇ ਰਾਮ ਚੰਦਰ ਜੀ ਇਸ਼ਨਾਨ ਕਰਕੇ ਨਿਕਲੇ, ਕਛ ਨਿਚੋੜ ਰਹੇ ਸੀ। ਕਹਿਣ ਲੱਗੇ, ਹਨੁਮਾਨ ਤੇਰੇ ਵਰਗਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ। ਔਰ ਮੈਂ ਕਿਹਾ ਸੀ ਮੈਂ ਸਰਬੰਸ ਤੈਨੂੰ ਦੇ ਦਿਆਂਗਾ, ਜਿਹੜਾ ਪਤਾ ਲੈ ਕੇ ਆਏਗਾ ਉਹਨੂੰ ਸਰਬੰਸ ਦੇ ਦਿਆਂਗਾ, ਪਰ ਇਸ ਵੇਲੇ ਮੇਰੇ ਪਾਸ ਮੇਰਾ ਸਰਬੰਸ ਕੱਚ ਹੀ ਹੈ। ਇੰਨਾ ਕੁਝ ਕਰਨ ਦੇ ਬਾਅਦ ਵੀ ਆਪ ਜੀ ਕਹਿਣ ਲੱਗੇ, ਸਲ ਵਿਸਲ ਆਣ ਤੋਖੀ ਲੈ ਹਰੀ, ਕਰਮ ਕਰ ਕਛੋਟੀ ਮਫੀ ਤਸਰੀ। ਇੰਨਾ ਕਰਮ ਕਰਨ ਤੋਂ ਬਾਅਦ ਵੀ ਉਸ ਹਨੂੰਮਾਨ ਨੂੰ ਇੱਕ ਕੱਛ ਹੀ ਮਿਲੀ। ਕਹਿਣ ਲੱਗਾ, ਐ ਔਰਤ, ਜਿਹੜਾ ਪਰਾਲੰਬਿਤ ਕਰਮ ਹੈ ਉਹ ਮਿਟ ਨਹੀਂ ਸਕਦਾ। ਹਨੂੰਮਾਨ ਨੇ ਵੀ ਐਸਾ ਕਰਮ ਕੀਤਾ ਸੀ ਜਿਹਦੇ ਕਰਕੇ ਉਹਨੂੰ ਕੇਵਲ ਕੱਛ ਮਿਲੀ। ਕਹਿਣ ਲੱਗੇ, ਕਰਮ ਮਿਟ ਨਹੀਂ ਸਕਦਾ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਪੂਰਬ ਲੋ ਕਿਰਤ ਕਰਮ ਨਾ ਮਿਟਾਰੀ ਘਰ ਗਏ ਹਨ, ਤਾਚੇ ਮੋਹ ਜਾਪਿਆ ਲੈ ਰਾਮ ਚੇ ਨਾਮ।
ਕਹਿੰਦੇ ਐ ਘਰ ਗਏ ਹਨ, ਮੇਰੇ ਘਰ ਦੀ ਔਰਤ ਗ੍ਰਹਿਣੀ, ਜਿਹੜਾ ਪੂਰਬਲਾ ਮੱਥੇ ਤੇ ਲਿਖਿਆ ਕਰਮ ਹੈ ਉਹ ਮਿਟਦਾ ਨਹੀਂ। ਪੂਰਬ ਲੋ ਕਿਰਤ ਕਰਮ ਨਾ ਮਿਟਾਰੀ ਘਰ ਗਏ ਹਨ, ਤਾਚੇ ਮੋਹ ਜਾਪਿਆ ਲੈ ਰਾਮ ਚੇ ਨਾਮ। ਕਹਿੰਦੇ ਇਸ ਕਰਕੇ ਮੈਂ ਰਾਮ ਦਾ ਨਾਮ ਜਪਦਾ ਹੈ। ਇਹ ਪੂਰਵਲੇ ਕਰਮ ਮਿਟਦੇ ਨਹੀਂ। ਜੇ ਸਾਡੇ ਘਰ ਵਿੱਚ ਸੰਤਾਨ ਨਹੀਂ, ਇਹ ਵੀ ਪੂਰਵਲੇ ਕਰਮਾਂ ਦਾ ਹੈ। ਮੈਂ ਰਾਮ ਦਾ ਨਾਮ ਜਪਦਾ, ਮੈਂ ਤੈਨੂੰ ਵੀ ਕਹਿੰਦਾ ਤੂੰ ਰਾਮ ਦਾ ਨਾਮ ਜਪ। ਅਖੀਰਲੀ ਪੰਕਤੀ ਚ ਕਹਿੰਦੇ ਹਨ,
ਬਦਤ ਤ੍ਰਿਲੋਚਨ ਰਾਮ ਜੀ।
ਬਦਤ ਦਾ ਅਰਥ ਉਚਾਰਨ ਕਰਦੇ ਹਨ, ਤ੍ਰਿਲੋਚਨ ਰਾਮ ਰਾਮ ਉਚਾਰਨ ਕਰਦੇ ਹਨ, ਔਰਤ ਨੂੰ ਸਮਝਾਉਂਦੇ ਹਨ, ਰਾਮ ਰਾਮ ਕਰਨ ਲੱਗ ਜਾਂਦੇ ਨੇ, ਸਾਨੂੰ ਵੀ ਸਮਝਾਉਂਦੇ ਨੇ ਭਾਈ ਇੰਨੇ ਲੋਕਾਂ ਦੇ ਕਰਮ ਨਹੀਂ ਮਿਟੇ, ਤੁਸੀਂ ਵੀ ਰਾਮ ਦਾ ਨਾਮ ਜਪੋ ਜਿਸ ਕਰਕੇ ਮਨੁੱਖ ਦਾ ਭਲਾ ਹੋ ਜਾਂਦਾ। ਬਾਣੀ ਦੇ ਐਸੇ ਬਚਨ ਨੇ, ਇੱਕ ਗੱਲ ਯਾਦ ਰੱਖਿਓ, ਜਿਵੇਂ ਕੋਈ ਜੱਜ ਕਿਸੇ ਵਿਅਕਤੀ ਨੂੰ ਕਿਸੇ ਕੇਸ ਦੇ ਫੈਸਲੇ ਚ ਫਾਂਸੀ ਦੀ ਸਜ਼ਾ ਸੁਣਾ ਦਿੰਦਾ, ਬਾਅਦ ਵਿਚ ਜੱਜ ਨੂੰ ਇਹ ਲੱਗਦਾ, ਉਹ ਲਿਖ ਵੀ ਦਿੰਦਾ ਕਿ ਇਸ ਵਿਅਕਤੀ ਨੂੰ ਇਸ ਕੇਸ ਵਿਚ ਫਾਂਸੀ ਦੀ ਸਜ਼ਾ ਦਿੱਤੀ ਜਾਏ, ਪਰ ਦੂਜੇ ਪਾਲੀ ਉਹਦੇ ਮਨ ਚ ਆ ਜਾਂਦਾ ਕਿ ਗੁਨਾਹ ਵੱਡਾ ਨਹੀਂ ਸਜ਼ਾ ਵੱਡੀ ਹੈ। ਉਹ ਆਪਣੇ ਲਿਖੇ ਨੂੰ ਆਪਣੀ ਕਲਮ ਨਾਲ ਕੱਟ ਦਿੰਦਾ, ਕੱਟ ਕੇ ਫਿਰ ਨਵਾਂ ਲਿਖ ਦਿੰਦਾ ਕਿ 10 ਸਾਲ ਦੀ ਕੈਦ ਨੂੰ ਕੀਤੀ ਜਾਏ। ਹੁਣ ਤੁਸੀਂ ਦੱਸੋ, ਜਿਹੜਾ ਕੱਟਿਆ ਗਿਆ ਉਹ ਸਜ਼ਾ ਰਹੇਗੀ ਕਿ ਜਿਹੜਾ ਲਿਖਿਆ ਗਿਆ ਦੁਬਾਰਾ ਉਹ ਰਹੇਗੀ, ਜਿਹੜਾ ਦੁਬਾਰਾ ਕੱਟ ਕੇ ਲਿਖਿਆ, ਕਿਉਂਕਿ ਉਸੇ ਹੀ ਜੱਜ ਨੇ ਲਿਖਿਆ। ਸਾਡੇ ਕਰਮਾਂ ਨੂੰ ਕੇਵਲ ਮੇਟ ਸਕਦਾ ਤੇ ਈਸ਼ਵਰ ਮੇਟ ਸਕਦਾ, ਦੁਨੀਆਂ ਦੀ ਕੋਈ ਤਾਕਤ ਮੇਟ ਨਹੀਂ ਸਕਦੀ। ਬਾਣੀ ਨੇ ਐਸੇ ਬਚਨ ਕਹੇ ਨੇ ਸਤਿਗੁਰੂ ਨੇ ਕਿ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਕਿਤੇ ਆਪ ਕਹਿੰਦੇ ਨੇ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਾਂ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਉਹਨਾਂ ਦੇ ਲੇਖੇ ਦੇ ਕਾਗਜ਼ ਪੜ ਜਾਂਦੇ ਹਨ। ਇਸ ਕਰਕੇ ਗੁਰੂ ਕਹਿੰਦਾ ਪਿਆਰਿਓ ਕਿ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕਾ ਨਾਮ ਜਪੋ ਦਿਨ ਰਾਤੀ। ਦਿਨ ਰਾਤ ਈਸ਼ਵਰ ਦਾ ਨਾਮ ਜਪਣਾ ਕਰੋ, ਜਿਸ ਨਾਲ ਇਹਨਾਂ ਲੇਖਿਆਂ ਚ ਪਾਰ ਹੋ ਜਾਈਏ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
ਪੂਰਬ ਲੋ ਕਿਰਤ ਕਰਮ ਨਾ ਮਿਟਾਰੀ ਕਾ